ਸਰਵਣ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲਾਂ ਬਣਾਉਣ ਦਾ ਯਤਨ ਕਰ ਰਹੇ ਸਨ। ਕਿਸ ਤਰੀਕੇ ਨਾਲ ਸਤਿਗੁਰਾਂ ਨੇ ਮਹਾਨ ਸਾਡੇ ਲਈ ਕਾਲ ਕਮਾਈਆਂ ਕੀਤੀਆਂ, ਕਿਸ ਤਰੀਕੇ ਨਾਲ ਰਹਿਮਤਾਂ ਬਖਸ਼ਿਆ ਕੀਤੀਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦਿਨ ਵੀ ਆ ਰਿਹਾ ਹੈ। ਸਤਿਗੁਰੂ ਦੇ ਨਾਲ ਦੇ ਸਾਥੀ ਤਿੰਨ ਸਿੰਘ ਸਿੱਖ, ਬਾਬਾ ਮਤੀ ਦਾਸ, ਬਾਬਾ ਸਤੀ ਦਾਸ, ਭਾਈ ਦਿਆਲਾ ਸਾਹਿਬ ਜੀ, ਉਹਨਾਂ ਮਹਾਨ ਸ਼ਹੀਦਾਂ ਦਾ ਦਿਹਾੜਾ ਵੀ ਆਪਾਂ ਮਨਾਉਣਾ ਹੈ। ਸੰਮਤ 1732 11 ਮੱਘਰ ਸੋ ਦੀ ਪੰਚਮੀ ਵੀਰਵਾਰ ਵਾਲਾ ਦਿਨ ਹੈ। 1675 ਈਸਵੀ ਜੇ ਸਮੇਂ ਦੌਰਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਥੀਆਂ ਸਿੱਖਾਂ ਸਮੇਤ ਸ਼ਹਾਦਤ ਹੋਈ ਹੈ। ਉਹਨਾਂ ਦੀ ਸ਼ਹਾਦਤ ਤੋਂ ਬਾਅਦ 4 ਸਾਲ ਦਾ ਸਮਾਂ ਪੰਥ ਵਾਲੀ ਗਰੀਬ ਨਿਵਾਜ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਮਾਂ ਬਤੀਤ ਕੀਤਾ। ਆਪਣੇ ਸਾਥੀ ਸਿੰਘਾਂ ਨੂੰ ਬਚਪਨ ਤੋਂ ਹੀ ਹਜ਼ੂਰ ਸ਼ਾਸਤਰ ਦੇ ਧਨੀ ਸਨ। ਉਹਨਾਂ ਨੂੰ ਗੱਤਕੇ ਦੇ ਢੰਗ ਤਰੀਕੇ ਜ਼ੋਰ ਸਿਖਾਉਂਦੇ ਰਹੇ। ਸੰਮਤ 1700 ਅਤੇ ਉਹ ਜਦੋਂ ਸਤਿਗੁਰੂ 32 ਤੋਂ ਬਾਅਦ 36 ਵਿੱਚ ਹਜ਼ੂਰ ਨੇ ਐਲਾਨ ਕਰ ਦਿੱਤਾ ਵੀ ਕੋਈ ਸਿੱਖ ਜਿਹੜਾ ਸਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਆਵੇ, ਸਾਡੀ ਪ੍ਰੇਮ ਭੇਟਾ ਹੋਵੇਗੀ ਕੀਮਤੀ ਸ਼ਸਤਰ ਅਤੇ ਵਸਤਰ, ਚੰਗਾ ਘੋੜਾ। ਸਤਿਗੁਰੂ ਜੀ ਦੇ ਕੀਤੇ ਹੋਏ ਐਲਾਨ ਦੇ ਮੁਤਾਬਕ ਕਾਬਲ ਦੀ ਸੰਗਤ ਸੁੰਦਰ ਘੋੜੇ ਲੈ ਕੇ ਆਈ, ਚੰਗੇ ਸ਼ਸਤਰ ਲੈ ਕੇ ਆਈ। ਸੰਮਤ 1737 ਵਿਕਰਮੀ 'ਚ ਆਸਾਮ ਦਾ ਬਾਦਸ਼ਾਹ ਰਤਨ ਰਾਏ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨਾਲ ਜਿਹਦਾ ਜਨਮ ਹੋਇਆ ਸੀ, ਜਦੋਂ ਸਤਿਗੁਰੂ ਆਸਾਮ 'ਚ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ, ਉੱਥੋਂ ਦੇ ਰਾਜੇ ਨੇ ਬੇਨਤੀ ਕੀਤੀ ਸੀ ਰਾਮ ਰਾਏ ਨੇ, ਮਹਾਰਾਜ ਮੇਰੇ ਘਰ ਕੋਈ ਸੰਤਾਨ ਨਹੀਂ, ਕੋਈ ਰਾਜਕੁਮਾਰ ਨਹੀਂ, ਆਪ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਕਹਿਣ ਲੱਗੇ ਰਾਜੇ ਨਾ, ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਪਰਮੇਸ਼ੁਰ ਤੁਹਾਨੂੰ ਕੋਈ ਰਾਜਕੁਮਾਰ ਬਖਸ਼ੇ। ਸਤਿਗੁਰੂ ਨੇ ਅਰਦਾਸ ਬੇਨਤੀ ਕੀਤੀ, ਮੌਜ ਵਿੱਚ ਆਏ ਚੋਜੀ ਪ੍ਰੀਤਮ, ਕਹਿਣ ਲੱਗੇ ਰਾਜ ਨੂੰ ਥੋੜ੍ਹੇ ਲਾਗੇ ਹੋ। ਰਾਜਾ ਅੱਗੇ ਵਧਿਆ, ਹਜ਼ੂਰ ਕਹਿਣਗੇ ਹੱਥ ਕਰ। ਰਾਜੇ ਨੇ ਹੱਥ ਕੀਤਾ, ਸਤਿਗੁਰਾਂ ਨੇ ਆਪਣੇ ਹਸਤ ਕਮਲ ਨਾਲ ਮੋਹਰ ਦਾ ਨਿਸ਼ਾਨ ਉਹਦੇ ਹੱਥ 'ਤੇ ਲਾਇਆ ਵੀ ਜਿਹੜਾ ਰਾਜਕੁਮਾਰ ਜਨਮੇਗਾ ਸਾਡੀ ਮੋਹਰ ਦੀ ਨਿਸ਼ਾਨੀ ਉਹਦੇ ਸਿਰ ਵਿੱਚ ਹੋਵੇਗੀ। ਸਮਾਂ ਚਾਲੇ ਚੱਲਦਾ ਗਿਆ, ਕੋਈ ਸਮੇਂ ਬਾਅਦ ਘਰ 'ਚ ਪੁੱਤਰ ਜਨਮਿਆ ਅਤੇ ਉਹਦਾ ਨਾਮ ਰਤਨ ਰਾਏ ਰੱਖਿਆ। ਰਤਨ ਰਾਏ ਅਜੇ ਛੋਟੀ ਉਮਰ ਦਾ ਹੀ ਸੀ, ਰਾਮ ਰਾਏ ਚੜ੍ਹਾਈ ਕਰ ਗਿਆ। ਛੋਟੀ ਉਮਰ 'ਚ ਉਹਨੂੰ ਪਿਤਾ ਦੇ ਤਖ਼ਤ ਦਾ ਵਾਰਸ ਥਾਪਿਆ ਗਿਆ। 12 ਸਾਲ ਦੀ ਉਹਦੀ ਉਮਰ ਸੀ, ਇੱਕ ਦਿਨ ਉਹ ਸੀਸੇ ਅੱਗੇ ਬੈਠਾ ਸਿਰ ਵਾਹ ਰਿਹਾ ਸੀ, ਕੇਸਾਂ ਦੀ ਸਫਾਈ ਕਰ ਰਿਹਾ ਸੀ। ਇੱਕ ਥਾਂ 'ਤੇ ਥੋੜ੍ਹੇ ਜਿਹੇ ਥਾਂ 'ਤੇ ਕੇਸ ਨਹੀਂ, ਉਹਨੇ ਆਪਣੇ ਮਾਂ ਪਟਰਾਣੀ ਨੂੰ ਪੁੱਛਿਆ, ਮਾਂ ਕੀ ਮੈਂ ਛੋਟਾ ਹੁੰਦਾ ਬਿਮਾਰ ਹੋ ਗਿਆ ਸਾਂ, ਮੇਰੇ ਸਿਰ 'ਚ ਕੋਈ ਫੋੜਾ ਫਿਨਸੀ ਨਿਕਲ ਆਇਆ ਸੀ ਜਿਸ ਦੀ ਵਜ੍ਹਾ ਨਾਲ ਮੇਰੇ ਸਿਰ 'ਤੇ ਥੋੜ੍ਹੇ ਜਿਹੇ ਥਾਂ 'ਤੇ ਕੇਸ ਨਹੀਂ। ਮਾਂ ਨੇ ਆਖਿਆ, ਪੁੱਤਰ ਇਹ ਗੱਲ ਨਹੀਂ, ਸਾਰੀ ਵਿਥਿਆ ਸੁਣਾਈ ਵੀ ਤੇਰੇ ਜਨਮ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਦਾ ਨਾਵਾਂ ਸਰੂਪ ਸਤਿਗੁਰੂ ਤੇਗ ਬਹਾਦਰ ਸਾਹਿਬ ਆਸਾਮ ਦੀ ਧਰਤੀ 'ਤੇ ਆਏ ਸਨ, ਔਰ ਉਹਨਾਂ ਸਤਿਗੁਰਾਂ ਕੋਲ ਮੈਂ ਅਤੇ ਤੇਰੇ ਪਿਤਾ ਰਾਜੇ ਨੇ ਬੇਨਤੀ ਕੀਤੀ ਤੇਰੇ ਜਨਮ ਵਾਸਤੇ। ਸਤਿਗੁਰੂ ਜੀ ਨੇ ਅਰਦਾਸ ਕੀਤੀ, ਪ੍ਰਸੰਨ ਹੋ ਕੇ ਤੇਰੇ ਹੱਥ ਪਿਤਾ ਜੀ ਦੇ ਮੋਹਰ ਦਾ ਨਿਸ਼ਾਨ ਸਤਿਗੁਰੂ ਨੇ ਹੱਥ 'ਤੇ ਲਾ ਕੇ ਕਿਹਾ, ਜਿਹੜਾ ਰਾਜਕੁਮਾਰ ਜਨਮੇਗਾ और सिर च साडी ये मोर दी निशानी होवेगी। ये मोर दी निशानी है उन्हें थांज केस नहीं। बारह साल का रतन राय सुन के हैरान हो गया है। उसने आख्या दस मां किथे ने गुरु तेग बहादुर साहब, मैं गुरुदेव दे दीदार करा जिन्होंने बचना नाल मैं संसार का मेरा जन्म होया संसार ते। राणी मां ने आख्या पुत्र जिवें तेरे पिता जी काल च लाना कर गए एवें गुरु तेग बहादुर साहब भी इस तरह धोती बोधी लंगोटी जनेऊ की राखी रखद्या होए हैं, शहादत का जाम पी गए हैं। मां उन्हां दे गुरता गद्दी दा गां कोई वारस कौन होवे मैनू उन्हां बारे दस है। दस्या उन्हां सतगुरां दे साहिबजादे दे गुरु गोबिंद सिंह साहिब है। मां मैनू उन्हां सतगुरां कोल लैके चल, मैं तैयारी करदा है। कुछ दिनां विच आपां मां पुत तैयारी करके गुरदेव दे चरण परसन जावांगे जिहड़े उस गुरु नानक दी गद्दी दे वारस ने। प्रसादी हाथी बादशाह ने खरीदिया, सौंड तो थले बुला जिया तो लैके मत्थे तक चिट्टी धारी, और पदल बरीक जी धारी सौंड दे उपर लंबाई चिट्टी बनी हुई, रोटी की जिन्ना थां उहदे मत्थे ते ऐन चिट्टा गोल है। बड़ा सिखाया होया कह रहे ये शरीर का हाथी मालक का वफादार है। वह लिया पंचकला शस्त्र लिया, चंदन की चौंकी पछमीने के वस्त्र कोई चांदी के बर्तन भी लै, प्रेम पिटावा लैके कुछ अपने सेना के जवानों नाल लिया आनंदपुर की धरती ते आन पहुंचा। शाम का वेला हजूर नूं पता लगा सतगुरु कहणगे बाहर तंबू लवा दिओ, दिन चढ़ेगा दीवान विच हाजिर होवे। रात उत्थे ठहरे हैं हजूर दा दिने दीवान सजिया, सतगुरु सोभा पा रहे सी। सजे हुए दीवान च असाम दा बादशाह रतन राय है, उन्हें कीमती पिटावां सतगुरु के चरणों च लिया रखियां है। संमत 1737 विच है, और गरीब नवाज सच्चे पातशाह ने उहदियां प्रेम पिटावां प्राप्त लईयां है। कुछ दिन दर्शन दीदार करके सतगुरां तों आग्या लिया कि असाम दा बादशाह वापस मुड़ गया है। 1738 विच भी शस्त्र घोड़े आउंदे रहिण। 1739 बिक्रम च सतगुरु ने एक वड्डा नगारा मड़वाया जिहनूं कौम अज भी रणजीत नगारा कह के याद करदी है। 1739 बिक्रम च सतगुरु ने रणजीत नगारा धौंसा वड्डा मड़वाया, ते जदों उहदे उत्ते चोटां लगियां बाई तहर दे राजन दिल कंब उठिया है। आखिरकार भीम चंद कैलूर जिस दे पिता राजे दीप चंद दे कोलों 72,000 नूं माखोवाल दी जमीन मुल लैके गुरु तेग बहादुर साहब ने नगरी वसाई जिस नूं श्री आनंदपुर साहब कह के याद करदे हो। माखोवाल पिंड दी जमीन मुल लैके राजे दीप चंद तों गुरु तेग बहादुर साहब ने यह नगर वसाया माता नानक जी दे नां ते, बाद च श्री आनंदपुर साहब नाम रखिया है। सतगुरु गुरु गोबिंद सिंह साहब सच्चे पातशाह महाराज दे कोल दर्शन दीदार करन वास्ते नाहन देश दा राजा मेदनी प्रकाश आया। गुरदेव दे दर्शन दीदार करन वास्ते श्रीनगर गढ़वाल दा राजा फतेह शाह भी दर्शन करन वास्ते गाहे बगाए आउंदा रहा, वह गुरु घर दा श्रद्धालु बन चुका सी। भीम चंद कैलूर गुरु गोबिंद सिंह साहब के दर्शन करने वास्ते आया, कुछ दिन सतगुरां के पास रहा, दर्शन करता तरिया, उहदे मन च इतिहास विच ऐसा भी आउंदा है, उहदे मन च एक ऐसी गल भी आई कि मैं गुरु का सिख बन जावां। पर जदों अपने आसन ते जाके टिकया उहने आख्या जे मैं गुरु का सिख बन गया बाई धार दे राजां नाल मुखिया हाँ, सारे मैनू मखौल करनगे भी एक ही कर आया है, बेईमान होया वापस मुड़ गया। कुछ समय बाद उन्हें एक परोत भेजिया, गुरु गोबिंद सिंह साहब दीयां वक्तुआं जिहड़ियां सतगुरां ने विखाईयां वेखियां, सजे हुए दीवान विच हजूर ने पंचकला शस्त्र भी विखाया है, प्रसादी हाथी भी हजूर ने विखाया करतब करदा है। ਮਹਾਰਾਜ ਨੇ ਜਦੋਂ ਹਾਥੀ ਬਾਰੇ ਦੱਸਿਆ, ਭੀਮ ਚੰਦ ਕਹਿਣ ਲੱਗਾ ਮਹਾਰਾਜ ਮੈਨੂੰ ਦੱਸੋ ਇਹ ਕੀ ਕਰਦਾ ਹੈ। ਸਤਿਗੁਰੂ ਕਹਿਣ ਲੱਗੇ ਵਿਖਾਈਏ। ਹਜ਼ੂਰ ਨੇ ਆਖਿਆ ਹਾਥੀ ਲਿਆਓ ਛੱਡੋ। ਜਦੋਂ ਹਾਥੀ ਬਾਹਰ ਤੰਬੂ ਤੋਂ ਖੜਾ ਕੀਤਾ ਲਿਆਂਦਾ, ਉਸ ਹਾਥੀ ਨੇ ਮਾਲਕ ਨੂੰ ਪੱਖਾ ਕਰਨ ਵਾਸਤੇ ਆਪਣੀ ਸੁੰਡ ਵਿੱਚ ਲੈ ਕੇ ਪੱਖਾ ਚੱਲ ਰਿਹਾ ਹੈ। ਸੁੰਡ ਵਿੱਚ ਚੌਰ ਲਿਆ ਤੇ ਗੁਰਦੇਵ ਦੇ ਉੱਪਰ ਚੌਰ ਕਰ ਰਿਹਾ ਹੈ। ਪਾਣੀ ਲਿਆ ਤੇ ਸਤਿਗੁਰੂ ਦੇ ਮੁਬਾਰਕ ਚਰਨ ਧੋਤੇ, ਤੌਲੀਆ ਫੜਿਆ ਤੇ ਹਜ਼ੂਰ ਦੇ ਚਰਨ ਪੂੰਝਣ ਲੱਗ ਪਿਆ ਹੈ। ਸਤਿਗੁਰੂ ਕਹਿਣਗੇ ਪ੍ਰਸਾਦੇ, ਅਸੀਂ ਤੀਰ ਚਲਾਉਣ ਲੱਗੇ ਹਾਂ ਤੇ ਵੇਖੀ ਸਾਡੇ ਤੀਰ ਤੂੰ ਫੜ ਕੇ ਲਿਆਉਣੇ ਹੋਣਗੇ। ਗੁਰਦੇਵ ਨੇ ਤੀਰ ਚਲਾਏ, ਉੱਪਰ ਨੂੰ ਕਰਕੇ ਹਾਥੀ ਵੇਖਦਾ ਰਿਹਾ। ਭੀਮ ਚੰਦ ਤੇ ਉਹਦੇ ਨਾਲ ਦੇ ਸੈਨਾਪਤੀ ਵੇਖ ਰਹੇ ਨੇ। ਸਤਿਗੁਰੂ ਨੇ ਤੀਰ ਚਲਾਏ, ਚਲਦੇ ਹੋਏ ਤੀਰਾਂ ਨੂੰ ਪ੍ਰਸਾਦੀ ਨੇ ਵੇਖਿਆ ਔਰ ਲਿਜਾ ਕੇ ਸਾਰੇ ਤੀਰ ਫੜ ਕੇ ਜ਼ਮੀਨ ਚ ਗੱਡੇ ਹੋਏ, ਕਿਉਂਕਿ ਉੱਪਰ ਨੂੰ ਛੱਡੇ ਸੀ। ਜਦੋਂ ਥੱਲੇ ਨੂੰ ਆਏ, ਉਹ ਥੱਲੇ ਜ਼ਮੀਨ ਚ ਗੱਡੇ ਹੋਏ, ਇੱਕ ਇੱਕ ਤੀਰ ਕਰਕੇ ਪੁੱਟਿਆ। ਉਹ ਤੀਰ ਸੁੰਡ ਚ ਲੈ ਤੇ ਗੁਰਦੇਵ ਦੇ ਅੱਗੇ ਲਿਆ ਰੱਖੇ। ਫਿਰ ਤੌਲੀਆ ਕੱਪੜਾ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਮਿੱਟੀ ਲੱਗੀ ਪੂੰਜੀ ਸਾਫ਼ ਕੀਤੀ ਤੇ ਗੁਰਦੇਵ ਦੇ ਕੋਲ ਰੱਖੇ। ਹਜ਼ੂਰ ਨੇ ਪੱਥੇ ਜਪਾ ਲਏ। ਹਰੀ ਚੰਦ ਵਾਹਿਗੁਰੂ ਭੀਮ ਚੰਦ ਕਲੂਰ ਵੇਖ ਕੇ ਹੈਰਾਨ ਹੋ ਗਿਆ, ਦਿਲ ਕਾਇਮ ਨਾ ਰਹਿ ਸਕਿਆ। ਵਾਪਸ ਗਿਆ ਤੇ ਆਪਣੇ ਪ੍ਰੋਹਤ ਨੂੰ ਭੇਜਿਆ, ਮੇਰੇ ਵੱਲੋਂ ਸਤਿਗੁਰਾਂ ਨੂੰ ਬੇਨਤੀ ਕਰੋ ਵੀ ਮੇਰਾ ਪੁੱਤਰ ਅਜਮੇਰ ਚੰਦ ਹੈ, ਅਜਮੇਰ ਚੰਦ ਦੀ ਸ਼ਾਦੀ ਕਰਨੀ ਹੈ। ਫਤਿਹ ਸ਼ਾਹ ਸ੍ਰੀਨਗਰ ਗੜ੍ਹ ਵਾਲੇ ਦੀ ਪੁੱਤਰੀ ਨਾਲ ਇਹਦੀ ਮੰਗਣੀ ਹੋਈ ਸੀ। ਮੈਂ ਪੁੱਤਰ ਦੀ ਸ਼ਾਦੀ ਵਿੱਚ ਪਰਚੌਣੀ ਵਿੱਚ ਇਹ ਸਮਾਨ ਸਾਰਾ ਵਿਖਾਉਣਾ ਹੈ। ਕੁਝ ਦਿਨਾਂ ਵਾਸਤੇ ਮੈਨੂੰ ਇਹ ਪੁੱਤਰ ਦੀ ਸ਼ਾਦੀ ਵਾਸਤੇ ਸਮਾਨ ਦੇ ਦੇਣਾ, ਪੰਚਕਲਾ ਸ਼ੈਤਰ ਔਰ ਗਰੀਬ ਕੋਲ ਸਤਿਗਰੀਬ ਨੂੰ ਆਏ। ਸਤਿਗੁਰਾਂ ਦੇ ਉੱਪਰ ਜਿਹੜੀ ਚਾਂਦਨੀ ਲੱਗੀ ਸੀ ਨਾ, ਚੰਦੋਆ, ਇੰਨਾ ਅਤੀ ਸੁੰਦਰ ਜਿਹੜਾ ਉਹਨਾਂ ਸਮਿਆਂ 'ਚ 2.5 ਲੱਖ ਤੋਂ ਉੱਪਰ ਕੀਮਤ ਦਾ ਬਣਿਆ। ਜਦੋਂ ਸਤਿਗੁਰਾਂ ਨੂੰ ਉੱਪਰ ਲੱਗਾ ਹੋਇਆ ਚਾਂਦਨੀ ਚੰਦੋਆ ਵੇਖਿਆ ਤੇ ਉਸ ਵੇਲੇ ਵੀ ਭੀਮ ਚੰਦ ਨੇ ਸਿੱਖਾਂ ਨੂੰ ਪੁੱਛਿਆ ਵੀ ਇਹਦੀ ਕੀ ਕੀਮਤ ਹੈ। ਸਿੱਖਾਂ ਨੇ ਆਖਿਆ ਇੱਧਰ ਤਾਂ ਕੋਈ ਬਣਾਉਂਦਾ ਨਹੀਂ, ਇਹ ਉੱਧਰ ਲਹਿੰਦੇ ਵਿੱਚ ਉੱਧਰ ਹੀ ਬਣਾਉਂਦੇ ਨੇ ਅਫਗਾਨਿਸਤਾਨ ਵੱਲੇ। ਸਾਡੇ ਮਸੰਦ ਉੱਧਰ ਗਏ ਸੀ ਤੇ ਉੱਧਰੋਂ ਭਾਈ ਆਨੰਦ ਚੰਦ ਜੀ ਨੇ ਜਦੋਂ ਦੱਸਿਆ ਵੀ ਉੱਧਰੋਂ ਮਸੰਦਾਂ ਨੇ ਲਿਆ ਕੇ ਦਿੱਤਾ ਹੈ। ਭਾਈ ਆਨੰਦ ਚੰਦ ਨੇ ਇਹ ਵੀ ਗੱਲ ਕਹੀ ਵੀ ਭੀਮ ਚੰਦ ਹੈ, ਇਹਦੇ ਨਾਲ ਦਾ ਇੱਕ ਔਰੰਗਜ਼ੇਬ ਬਾਦਸ਼ਾਹ ਕੋਲ ਵੀ ਹੈ ਚਾਨਣੀ, ਪਰ ਜਿੰਨੀ ਅਤੀ ਸੁੰਦਰ ਸਾਡੇ ਕੋਲ ਗੁਰਦੇਵ ਦੇ ਉੱਪਰ ਲੱਗੀ ਹੋਈ ਚਾਨਣੀ ਹੈ, ਇਹਦਾ ਮੁਕਾਬਲਾ ਇੰਨੀ ਕਢਾਈ ਸੁੰਦਰ ਨਹੀਂ। ਆਨੰਦ ਚੰਦ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਇਆ। ਭੀਮ ਚੰਦ ਨੇ ਕੁਝ ਸਮੇਂ ਬਾਅਦ ਭੇਜਿਆ ਹੋਇਆ ਪ੍ਰੋਹਤ ਵੀ ਸਤਿਗੁਰਾਂ ਨੂੰ ਆਖੋ ਵਸਤੂਆਂ ਮੈਨੂੰ ਦੇਣ। ਸਤਿਗੁਰਾਂ ਨੂੰ ਸੁਨੇਹਾ ਮਿਲਿਆ, ਹਜ਼ੂਰ ਨੇ ਜਵਾਬ ਦੇ ਦਿੱਤਾ ਵੀ ਸਿੱਖਾਂ ਦੀਆਂ ਪ੍ਰੇਮ ਭੇਟਾਵਾਂ ਨੇ ਕਿਸੇ ਨੂੰ ਇਸ ਤਰ੍ਹਾਂ ਵਰਤਣ ਵਾਸਤੇ ਨਹੀਂ ਮਿਲ ਸਕਦੀਆਂ। ਹੈਰਾਨ ਹੋ ਗਿਆ ਜਦੋਂ ਜਾ ਕੇ ਸੁਨੇਹਾ ਦਿੱਤਾ, ਉਸ ਵੇਲੇ ਸੁਣ ਕੇ ਹੈਰਾਨ ਹੋ ਗਿਆ। ਆਪਣੇ ਵਜ਼ੀਰ ਨੂੰ ਦੁਬਾਰਾ ਭੇਜਿਆ, ਸਤਿਗੁਰਾਂ ਨੂੰ ਮੇਰਾ ਸੁਨੇਹਾ ਦੇ ਦੇਣਾ, ਜਾਂ ਤਾਂ ਵਸਤੂਆਂ ਦੇ ਦੇਣ ਜਾਂ ਮੇਰਾ ਸੁਨੇਹਾ ਦੇ ਦੇਵੀਂ। ਅੱਜ ਤੱਕ ਅਸੀਂ ਗੁਰੂ ਨਾਨਕ ਦੀ ਗੱਦੀ ਜਾਣ ਕੇ ਤੁਹਾਡਾ ਬੜਾ ਸਤਿਕਾਰ ਕੀਤਾ ਹੈ, ਜੇ ਸਾਡੇ ਪਹਾੜੀ ਇਲਾਕੇ ਵਿੱਚ ਤੁਸੀਂ ਰਹਿਣਾ ਹੈ, ਤੁਹਾਨੂੰ ਸਾਡੀ ਈਨ ਮੰਨ ਕੇ ਅਤੇ ਪਰਜਾ ਬਣ ਕੇ ਰਹਿਣਾ ਹੋਵੇਗਾ। ਬੜਾ ਸਤਿਕਾਰ ਕੀਤਾ ਗੁਰੂ ਨਾਨਕ ਦੀ ਗੱਦੀ ਦਾ, ਹੁਣ ਅਸੀਂ ਰਾਜੇ ਲੋਕ ਹਾਂ ਤੇ ਤੁਹਾਨੂੰ ਪਰਜਾ ਬਣ ਕੇ ਰਈਅਤ ਬਣ ਕੇ ਰਹਿਣਾ ਪਵੇਗਾ। ਜਦੋਂ ਸੁਨੇਹਾ ਮਿਲਿਆ, ਹਜ਼ੂਰ ਕਹਿਣ ਲੱਗੇ ਸਾਡਾ ਸੁਨੇਹਾ ਭੀਮ ਚੰਦ ਨੂੰ ਦੇ ਦੇਵੀਂ, ਇੱਕ ਵਾਹਿਗੁਰੂ ਨਿਰੰਕਾਰ ਦੀ ਰਈਅਤ ਹਾਂ, ਕਿਸੇ ਮਨੁੱਖ ਦੀ ਪਰਜਾ ਨਹੀਂ। ਅਸੀਂ ਪਰਜਾ ਤਾਂ ਵਾਹਿਗੁਰੂ ਦੀ ਹੈ, ਨਾ ਕਿਸੇ ਨੂੰ ਪੈ ਦੇਣਾ ਤੇ ਨਾ ਕਿਸੇ ਤੋਂ ਪੈ ਲੈਣਾ, ਮੇਰੇ ਪਿਤਾ ਦਾ ਹੁਕਮ ਹੈ। ਅਸੀਂ ਨਾ ਕਿਸੇ ਨੂੰ ਤੰਗ ਕਰਦੇ ਹਾਂ ਤੇ ਨਾ ਕਿਸੇ ਤੋਂ ਕੋਈ ਮੰਗਦੇ ਹਾਂ। ਜਿਸ ਧਰਤੀ ਤੇ ਅਸੀਂ ਨਿਵਾਸ ਕੀਤਾ, ਸਾਡੇ ਪਿਤਾ ਜੀ ਨੇ ਮੁੱਲ ਖਰੀਦੀ ਹੋਈ ਜਾਇਦਾਦ ਹੈ, ਅਸੀਂ ਕਿਸੇ ਦੀ ਜਾਇਦਾਦ ਵੀ ਹੜਪਣੀ ਨਹੀਂ ਚਾਹੁੰਦੇ, ਨਾ ਕਿਸੇ ਨੂੰ ਪਹਿ ਦਿੰਦੇ ਹਾਂ ਤੇ ਨਾ ਕਿਸੇ ਦਾ ਪਹਿ ਲੈਂਦੇ ਹਾਂ। ਜਦੋਂ ਭੀਮ ਚੰਦ ਨੂੰ ਸੁਨੇਹਾ ਮਿਲਿਆ, ਚਿੱਥਾ ਜਿਹਾ ਪੈ ਗਿਆ ਵੀ ਇਹ ਗੱਲ ਔਖੀ ਹੈ। ਕੋਈ ਸਮਾਂ ਹੋਇਆ, ਇਹਨੇ ਤਿਆਰੀ ਕੀਤੀ, 22 ਤਿਹਾੜ ਦੇ ਰਾਜਿਆਂ ਨੂੰ ਇਕੱਠਾ ਜੋੜ ਜਾਮਾ ਕਰਨ ਲੱਗਾ, ਮੀਟਿੰਗਾਂ ਹੋਣ ਲੱਗ ਪਈਆਂ। ਉਹਨਾਂ ਦਿਨਾਂ ਵਿੱਚ ਹੀ ਮੇਦਨੀ ਪ੍ਰਕਾਸ਼ ਨਾਹਣ ਦਾ ਬਾਦਸ਼ਾਹ ਹੈ। ਉਹਨੇ ਗੁਰਦੇਵ ਨੂੰ ਬੇਨਤੀ ਕੀਤੀ, ਸਤਿਗੁਰੂ ਕਿਤੇ ਨਾਹਣ ਦੇਸ਼ ਵਿੱਚ ਚੱਲ ਕੇ ਦਰਸ਼ਨ ਦੀਦਾਰ ਦਿਓ। ਹੈ ਤਾਂ ਰਾਜਨੀਤੀ ਸੀ, ਹਮੇਸ਼ਾ ਰਾਜਨੀਤਿਕ ਲੋਕ ਧਾਰਮਿਕ ਪੁਰਸ਼ਾਂ ਨੂੰ ਵਰਤਦੇ ਨੇ ਤੇ ਮਾੜੇ ਮਾਤੜਾਂ ਨੂੰ ਤਾਂ ਵਰਤ ਵੁਰਤ ਕੇ ਪੂੰਝ ਪਾਂਝ ਕੇ ਸੁੱਟ ਦਿੰਦੇ ਨੇ। ਸਤਿਗੁਰੂ ਨਾਲ ਵੀ ਐਸਾ ਸੀ, ਪਰ ਗੁਰਦੇਵ ਤਾਂ ਸਰਵ ਕਲਾ ਸਮਰੱਥ ਨੇ, ਮੇਰੇ ਦਾਤਾ ਹੈ। ਉਹ ਵਜ੍ਹਾ ਇਹ ਸੀ, ਫਤਿਹ ਸ਼ਾਹ ਸ੍ਰੀਨਗਰ ਗੜਵਾਲ ਨੇ ਕੁਝ ਇਲਾਕਾ ਮੇਦਨੀ ਪ੍ਰਕਾਸ਼ ਦਾ ਕਬਜ਼ੇ 'ਚ ਕੀਤਾ ਹੋਇਆ ਸੀ। ਇਹਨੂੰ ਡਰ ਸੀ ਵੀ ਫਤਿਹ ਸ਼ਾਹ ਦੀ ਲੜਕੀ ਅਜਮੇਰ ਚੰਦ ਨਾਲ ਮੰਗੀ ਹੋਈ ਹੈ, ਭੀਮ ਚੰਦ ਦੇ ਪੁੱਤਰ ਨਾਲ, ਕਿਤੇ ਕੁੜਮ ਕੁੜਮ ਰਲ ਕੇ ਮੇਰਾ ਰਾਜ ਹੀ ਨਾ ਕਿਤੇ ਖੋ ਲੈਣ, ਹੋਵੇ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਲੈ ਲਈ ਜਾਵੇ, ਕਿਉਂਕਿ ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਰਧਾਲੂ ਹੈ ਤੇ ਮੇਰਾ ਖੁਸਿਆ ਹੋਇਆ ਇਲਾਕਾ ਵਾਪਸ ਦੇ ਦਵਾ ਦੇਣਗੇ। ਦੂਸਰਾ ਕਾਰਨ ਇੱਕ ਹੋਰ ਵੀ ਸੀ, ਸੱਤਵੇਂ ਪਾਤਸ਼ਾਹ ਦਾ ਸਾਹਿਬ ਯਾਦਾ ਬਾਬਾ ਰਾਮ ਰਾਏ ਹਕੂਮਤ ਦੀ ਖੁਸ਼ਾਮਤ ਤੇ ਇੰਨਾ ਤੁਲ ਗਿਆ ਨੁਰੰਗੇ ਦੇ ਕੋਲ, ਗੁਰੂ ਕੀ ਬਾਣੀ ਦੇ ਅੱਖਰ ਬਦਲ ਤੇ ਗੁਰਦੇਵ ਨੂੰ ਪਤਾ ਲੱਗਾ, ਹਜ਼ੂਰ ਨੇ ਆਖਿਆ ਰਾਮ ਰਾਏ ਸਾਡੇ ਮੱਥੇ ਨਾ ਲੱਗੇ। ਰਾਮ ਰਾਏ ਨੂੰ ਸਤਿਗੁਰਾਂ ਦੁਰਕਾਰ ਦਿੱਤਾ ਵੀ ਸਾਰੀ ਜ਼ਿੰਦਗੀ ਸਾਡੇ ਮੱਥੇ ਨਾ ਲੱਗੇ, ਤੇ ਯਾਦ ਰੱਖਣਾ ਸਤਿਗੁਰੂ ਨੇ ਸਾਰੀ ਜ਼ਿੰਦਗੀ ਮੱਥੇ ਨਹੀਂ ਲਾਇਆ। ਬਾਦਸ਼ਾਹ ਨੂੰ ਇਹਨੇ ਆਖਿਆ ਹੁਣ ਮੈਂ ਕੀ ਕਰਾਂ, ਬਾਦਸ਼ਾਹ ਨੇ ਦੂਣ ਦਾ ਇਲਾਕਾ ਇਹਨੂੰ ਰਹਿਣ ਵਾਸਤੇ ਦਿੱਤਾ ਜਿੱਥੇ ਚਾਹੁੰਦਾ ਸੀ, ਪਹਾੜਾਂ ਵਿੱਚ ਦੂਣ ਦਾ ਇਲਾਕਾ ਇਹਨੂੰ ਦਿੱਤਾ, ਉੱਥੇ ਨੇ ਆਪਣਾ ਡੇਰਾ ਬਣਾ ਲਿਆ, ਉਹਦੇ ਡੇਰੇ ਦੀ ਬਣਨ ਕਰਕੇ ਉਹ ਡੇਰਾ ਦੂਣ ਡੇਰਾ ਡੂਣ ਪ੍ਰਸਿੱਧ ਹੋ ਗਿਆ ਹੈ। ਉਹ ਦੂਣ ਸੀ ਰਾਮ ਰਾਏ ਦਾ ਡੇਰਾ ਬਣਨ ਕਰਕੇ ਉਹ ਦੂਣ ਡੇਰਾ ਦੂਣ ਅਸਥਾਨ ਉਜਾਗਰ ਹੋਇਆ। ਉਹ ਜਿਹੜਾ ਡੇਰਾ ਦੂਣ ਹੈ ਉਹ ਸ੍ਰੀਨਗਰ ਗੜਵਾਲ ਦੇ ਬਾਦਸ਼ਾਹ ਦੇ ਡੇਰਾ ਦੂਣ ਉਹਦੇ ਰਾਜ ਵਿੱਚ ਆਉਂਦਾ ਹੈ। ਇਹਨੂੰ ਇਹ ਵੀ ਡਰ ਸੀ ਵੀ ਰਾਮ ਰਾਏ ਦੀ ਤੇ ਔਰੰਗਜ਼ੇਬ ਬਾਦਸ਼ਾਹ ਦੀ ਗੱਲ ਇੱਕ ਹੈ, ਕਿਤੇ ਰਾਮ ਰਾਏ ਚੁਕਾ ਚੁਕਾਇਆ ਕਿਤੇ ਬਾਦਸ਼ਾਹ ਨੂੰ ਕਹਿ ਦੇਵੇ ਮੇਰਾ ਰਾਜ ਨਾ ਕਿਤੇ ਖੁੱਸ ਜਾਵੇ, ਗੁਰੂ ਕੀ ਸ਼ਰਨ ਲੈਣੀ ਚਾਹੀਦੀ ਹੈ। ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਨਾਹਣ ਦੇਸ਼ ਆਓ। ਸਤਿਗੁਰੂ ਕਹਿਣਗੇ ਬਾਦਸ਼ਾਹ ਜ਼ਰੂਰ ਆਵਾਂਗੇ। ਕੋਈ ਸਮੇਂ ਬਾਅਦ ਇਹਨੇ ਆਪਣੇ ਵਜ਼ੀਰ ਅਹਿਲਕਾਰ ਭੇਜੇ ਵੀ ਸਤਿਗੁਰੂ ਜੀ ਜ਼ਰੂਰ ਦਰਸ਼ਨ ਦਿਓ। ਸਤਿਗੁਰੂ ਕਹਿਣਗੇ ਠੀਕ ਹੈ, 500 ਘੋੜ ਸਵਾਰਾਂ ਤੇ ਪਰਿਵਾਰ ਸਮੇਤ ਸਤਿਗੁਰੂ ਨਾਹਣ ਦੇਸ਼ ਦੀ ਪਹਾੜੀ ਮੇਦਨੀ ਪ੍ਰਕਾਸ਼ ਦੇ ਪਾਸ ਸਤਿਗੁਰਾਂ ਨੇ ਜਾ ਚਰਨ ਪਾਏ। ਉੱਥੇ ਸਤਿਗੁਰੂ ਰਿਹਾ ਕਰਦੇ ਤੇ ਰੋਜ਼ਾਨਾ ਸ਼ਿਕਾਰ ਖੇਡਣ ਦੀ ਕਿਰਿਆ ਵੀ ਕਰਿਆ ਕਰਦੇ। ਇੱਕ ਦਿਨ ਸਤਿਗੁਰੂ ਸ਼ਿਕਾਰ ਖੇਡਣ ਚੱਲੇ ਤੇ ਮੇਦਨੀ ਪ੍ਰਕਾਸ਼ ਵੀ ਨਾਲ ਤਿਆਰ ਹੋਇਆ ਹੈ, ਜੋ ਘੋੜੇ ਭਜਾਏ ਤੇ ਕਾਫੀ ਦੂਰ ਤੱਕ ਜਮਨਾ ਦੇ ਕਿਨਾਰੇ ਰਮਣੀਕ ਜਗ੍ਹਾ ਤੇ ਘੋੜੇ ਦੁਪਹਿਰ ਚੜ੍ਹਾਈ ਤੇ ਸਾਹ ਲੈਣ ਵਾਸਤੇ ਆਰਾਮ ਕਰਨ ਵਾਸਤੇ ਬੈਠ ਗਏ। ਮੇਦਨੀ ਪ੍ਰਕਾਸ਼ ਨੇ ਬੈਠੇ ਹੋਏ ਗਰੀਬ ਨਿਵਾਜ ਨੂੰ ਬੇਨਤੀ ਕੀਤੀ, ਸਤਿਗੁਰੋ ਤੁਹਾਡੇ ਪਿਤਾ ਜੀ ਨੇ ਮਾਖੋਵਾਲ ਪਿੰਡ ਦੀ ਜ਼ਮੀਨ ਲੈ ਕੇ ਆਨੰਦਪੁਰ ਦੀ ਧਰਤੀ ਵਸਾਈ ਹੈ, ਮੇਰੀ ਬੇਨਤੀ ਪ੍ਰਵਾਨ ਕਰੋ ਤੇ ਵੇਖੋ ਕਿਆ ਸੋਹਣੀ ਰਮਣੀਕ ਜਗ੍ਹਾ ਹੈ, ਜਮਨਾ ਦਾ ਕਿਨਾਰਾ ਹੈ। ਸਤਿਗੁਰੂ ਤੁਹਾਨੂੰ ਇਹੋ ਜਿਹੀਆਂ ਜਗ੍ਹਾ ਬੜੀਆਂ ਪਸੰਦ ਨੇ, ਔਰ ਇਹ ਜਗ੍ਹਾ ਲੈ ਕੇ ਇੱਥੇ ਆਪਣੇ ਚਰਨ ਪਾਉਣ ਦੀ ਯਾਦਗਾਰ ਬਣਾਓ। ਸਤਿਗੁਰੂ ਕਹਿਣਗੇ ਠੀਕ ਹੈ। ਕਿਆਰ ਦੂਨ ਪਿੰਡ ਦੀ ਜ਼ਮੀਨ ਲੈ ਕੇ ਸਤਿਗੁਰਾਂ ਨੇ 1742 ਬਿਕਰਮੀ ਨੂੰ ਐਨ ਜਮਨਾ ਨਦੀ ਦੇ ਕਿਨਾਰੇ ਤੇ ਅਸਥਾਨ ਸਥਾਪਿਤ ਕੀਤਾ, ਜਿਸ ਨੂੰ ਪੌਂਟਾ ਸਾਹਿਬ ਕਹਿ ਕੇ ਯਾਦ ਕਰਦੇ ਹੋ। 1742 ਬਿਕਰਮ ਚ ਕਿਆਰ ਦੂਨ ਪਿੰਡ ਦੀ ਜ਼ਮੀਨ ਲੈ ਕੇ ਗੁਰਦੇਵ ਨੇ ਪੌਂਟਾ ਸਾਹਿਬ ਵਸਾਇਆ। ਹਜ਼ੂਰ ਮੇਦਨੀ ਪ੍ਰਕਾਸ਼ ਦੇ ਕੋਲ ਇੱਥੇ ਆ ਕੇ ਠਹਿਰੇ, ਇੱਥੇ ਰਹਿਣ ਲੱਗ ਪਏ। ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪੀਰ ਬੁੱਧੂ ਸ਼ਾਹ ਸਡੌਰੇ ਵਾਲਾ ਗੁਰਦੇਵ ਦੇ ਚਰਨ ਪਰਸਣ ਵਾਸਤੇ ਹਾਜ਼ਰ ਹੋਇਆ। ਜਦੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ, ਗੁਰੂ ਕਈ ਹੋ ਗਿਆ। ਜਦੋਂ ਵਾਪਸ ਮੁੜ ਕੇ ਗਿਆ, ਸਡੌਰੇ ਦੇ ਲਾਗੇ ਦਾਮਲਾ ਪਿੰਡ ਹੈ, ਦਾਮਲੇ ਦੇ 500 ਪਠਾਨ ਔਰੰਗਜ਼ੇਬ ਬਾਦਸ਼ਾਹ ਨੇ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤੇ। ਉਹ ਬਹੁਤਾ ਪਠਾਣਾਂ ਤੇ ਇਤਬਾਰ ਨਹੀਂ ਸੀ ਰੱਖਦਾ ਔਰੰਗਜ਼ੇਬ ਹੈ। ਇਹ ਵਿਚਾਰੇ ਨੌਕਰੀਓਂ ਲੱਥੇ ਹੋਏ, ਕੋਈ ਸਾਧਨ ਨਹੀਂ। ਪੀਰ ਬੁੱਧੂ ਸ਼ਾਹ ਨੂੰ ਬੇਨਤੀ ਕੀਤੀ, ਪੀਰ ਜੀ ਸਾਨੂੰ ਕਿਤੇ ਨੌਕਰੀ ਰਖਵਾ ਦਿਓ, ਕਿਤੇ ਨੌਕਰੀ ਦਵਾ ਦਿਓ। ਪੀਰ ਕਹਿਣ ਲੱਗਾ ਚਲੋ ਮੈਂ ਸਤਿਗੁਰਾਂ ਕੋਲ ਤੁਹਾਨੂੰ ਲੈ ਕੇ ਚੱਲਦਾ। ਸਤਿਗੁਰਾਂ ਕੋਲ ਪੌਂਟਾ ਸਾਹਿਬ ਲੈ ਕੇ ਆਏ। ਗਰੀਬ ਨਿਵਾਜ ਨੇ ਉਹਨਾਂ ਪੰਜ ਪਠਾਨ ਜਿਹੜੇ ਸੀ ਉਹਨਾਂ ਦੇ ਆਗੂ ਸੀ, ਸੌ ਸੌ ਘੋੜ ਸਵਾਰ ਉਹਨਾਂ ਦੀ ਤਾਬਿਆ ਹੇਠ ਸੀ। ਸਤਿਗੁਰਾਂ ਨੇ ਤਨਖਾਹਾਂ ਨੀਅਤ ਕਰਕੇ ਰੱਖ ਲੈ, ਕਾਲੇ ਖਾਂ, ਭੀਖਣ ਖਾਂ, ਨਜਾਵਤ ਖਾਂ, ਅਸਮਾਨ ਖਾਂ, ਉਮਰ ਖਾਂ। ਸਤਿਗੁਰੂ ਨੇ ਇਹ ਪੰਜ ਪਠਾਨ ਅਤੇ 500 ਪਠਾਣੀ ਫੌਜੀ ਉਹਨਾਂ ਦੇ ਘੋੜ ਸਵਾਰ ਹਜ਼ੂਰ ਨੇ ਤਨਖਾਹਾਂ 'ਤੇ ਰੱਖ ਲੈ। ਲੇਕਿਨ ਭੀਮ ਚੰਦ ਕੈਲੂਰ ਵਾਲੇ ਨੇ ਗਿਣੀ ਮਿਥੀ ਸਾਜਿਸ ਦੇ ਅਧੀਨ ਸਤਿਗੁਰੂ ਪੌਂਟਾ ਸਾਹਿਬ ਬੈਠੇ ਹੋਏ, ਖਿਆਲ ਕੀਤਾ ਵੀ ਪੌਂਟਾ ਸਾਹਿਬ ਤੋਂ ਲੰਘ ਕੇ ਹੀ ਸ੍ਰੀਨਗਰ ਗੜ੍ਹਵਾਲ ਬਰਾਤ ਜਾਣੀ ਹੈ। ਸਾਰੀ ਫੌਜ ਅਤੇ ਬਾਹਰੀ ਧੜ ਦੇ ਰਾਜਿਆਂ ਨੂੰ ਆਖਿਆ, ਮੇਰਾ ਸਾਥ ਦਿਓ। ਪੌਂਟਾ ਸਾਹਿਬ ਦੀ ਧਰਤੀ 'ਤੇ ਬੈਠੇ ਗੁਰੂ ਗੋਬਿੰਦ ਸਿੰਘ ਸਾਹਿਬ ਅਚਾਨਕ ਹਮਲਾ ਕਰਕੇ ਟੁੱਟ ਕੇ ਪੈ ਜਾਓ ਤਾਂ ਕਿ ਗੁਰੂ ਦਾ ਸਾਜੋ ਸਮਾਨ ਸਾਰਾ ਖੋਹ ਲਿਆ ਜਾਵੇ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਉਹਦੀਆਂ ਘੜੀਆਂ ਹੋਈਆਂ ਵਿਉਂਤਾਂ ਦਾ ਸਤਿਗੁਰੂ ਜੀ ਨੂੰ ਵੀ ਪਤਾ ਲੱਗਾ, ਪੁੱਤਰ ਦੀ ਸ਼ਾਦੀ ਰੱਖੀ ਹੋਏ। ਇਧਰ ਸ੍ਰੀਨਗਰ ਗੜ੍ਹਵਾਲ ਵਾਲੇ ਫਤਿਹ ਸ਼ਾਹ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਮੈਂ ਤੁਹਾਡੇ ਘਰ ਦਾ ਸ਼ਰਧਾਲੂ ਹੈ ਅਤੇ ਮੇਰੀ ਪੁੱਤਰੀ ਦੀ ਸ਼ਾਦੀ ਹੈ, ਕਿਰਪਾ ਕਰੋ ਆਪ ਜੀ ਦਰਸ਼ਨ ਦਿਓ। ਸਤਿਗੁਰੂ ਕਹਿਣਗੇ ਅਸੀਂ ਨਹੀਂ ਆ ਸਕਾਂਗੇ, ਲੇਕਿਨ ਅਸੀਂ ਵੀ ਸਿੱਖਾਂ ਨੂੰ ਜ਼ਰੂਰ ਭੇਜਾਂਗੇ। ਡਰੋਲੀ ਵਾਲੇ ਭਾਈ ਆਨੰਦ ਚੰਦ ਨੂੰ ਸਤਿਗੁਰਾਂ ਨੇ ਉਸ ਸਮੇਂ ਦਾ 1.25 ਲੱਖ ਰੁਪਈਏ ਦਾ ਤੰਬੋਲ ਸਮਾਨ ਤਿਆਰ ਕੇ ਭੇਜ ਕੇ ਆ ਕੇ ਭੇਜਿਆ ਵੀ ਜੈ। ਇੱਧਰ ਜਦੋਂ ਬਰਾਤ ਆਉਣ ਲੱਗੇ, ਗਿਣੇ ਹੋਏ ਪ੍ਰੋਗਰਾਮ, ਮਿਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਸਤਿਗੁਰਾਂ ਨੇ ਜਦੋਂ ਪਤਾ ਲੱਗਾ, ਭੀਮ ਚੰਦ ਨੂੰ ਪਤਾ ਲੱਗਿਆ ਵੀ ਸਤਿਗੁਰੂ ਲੜਾਈ ਦੇ ਤਿਆਰ ਹੋ ਗਏ ਨੇ, ਇਹਨੇ ਸਾਰੀ ਬਰਾਤ ਅਤੇ ਆਪਣੇ ਬਾਕੀ ਫੌਜੀ ਜਵਾਨ ਜਿਹੜੇ ਸੀ ਸਾਰੇ ਫਤਿਹ ਸ਼ਾਹ ਸ੍ਰੀਨਗਰ ਦੇ ਗੜ੍ਹਵਾਲ ਦੇ ਇਲਾਕੇ ਵਿੱਚ ਵੱਖੋ ਵੱਖਰੇ ਥਾਵਾਂ ਤੋਂ ਮੰਗਵਾਏ। ਅਜਮੇਰ ਚੰਦ ਅਤੇ ਉਹਦੇ ਨਾਲ ਵਜ਼ੀਰ ਉਹ ਪੌਂਟਾ ਸਾਹਿਬ ਦੇ ਉਸ ਰਸਤੇ 'ਤੇ ਲੰਘਣ ਵਾਸਤੇ ਹਜ਼ੂਰ ਦੇ ਸਾਹਮਣੇ ਆਉਣ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ ਅਤੇ ਸਾਨੂੰ ਲੰਘ ਜਾਣ ਦਿਓ। ਸਤਿਗੁਰੂ ਕਹਿਣਗੇ ਗੁਰੂ ਘਰ ਤਾਂ ਹਰੇਕ ਦਾ ਸਤਿਕਾਰ ਕਰਦਾ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ, ਜੇ ਕੋਈ ਨਿਮਰਤਾ ਨਾਲ ਲੰਘਣਾ ਚਾਹੇ ਤਾਂ ਕੋਈ ਹਰਜ ਨਹੀਂ, ਲੰਘ ਜਾਓ। ਲੰਘ ਗਏ, ਪਹੁੰਚ ਗਏ ਸ੍ਰੀਨਗਰ, ਵਿਆਹ ਹੋ ਗਿਆ, ਸਾਰਿਆਂ ਦਾ ਵਿਖਾਲਾ ਜਦੋਂ ਪਾਇਆ ਤੇ ਭਾਈ ਆਨੰਦ ਚੰਦ ਨੇ ਗੁਰੂ ਕੀਆਂ ਭੇਜੀਆਂ ਵਸਤੂਆਂ ਵੀ ਲਿਆ ਰੱਖੀਆਂ। ਭੀਮ ਚੰਦ ਨੇ ਵੇਖਿਆ ਸਰ ਵੜ ਕੇ ਕੋਲਾ ਹੋ ਗਿਆ, ਉਹਨੇ ਆਖਿਆ ਓਏ ਫਤਿਹ ਸ਼ਾਹ, ਗੁਰੂ ਮੇਰਾ ਵੈਰੀ ਹੋਵੇ ਤੇਰੀਆਂ ਤੇਰੇ ਘਰ ਇਹ ਸਮਾਨ ਭੇਜੇ ਸਤਿਗੁਰੂ, ਜਾਂ ਤਾਂ ਧੀ ਦਾ ਡੋਲਾ ਇੱਥੇ ਛੱਡ ਕੇ ਜਾਵਾਂਗਾ ਤੇਰੀ ਦਾ, ਅਤੇ ਜਾਂ ਗੁਰੂ ਕਾ ਸਮਾਨ ਵਾਪਸ ਕਰ। ਮੇਰਾ ਦੁਸ਼ਮਣ ਹੋਵੇ ਗੁਰੂ ਅਤੇ ਤੂੰ ਗੁਰੂ ਨੂੰ ਮਿੱਤਰ ਬਣਾਈ ਫਿਰਦਾ। ਭਾਵੇਂ ਫਤਿਹ ਸ਼ਾਹ ਗੁਰੂ ਘਰ ਦਾ ਸ਼ਰਧਾਲੂ ਸੀ, ਪਰ ਕੁੜਮਾਚਾਰੀ ਦਾ ਸਾਕ ਅੱਗੇ ਰੱਖਿਆ ਅਤੇ ਸਿੱਖਾਂ ਨੂੰ ਸਮਾਨ ਵਾਪਸ ਕਰ ਦਿੱਤਾ। ਭਾਈ ਆਨੰਦ ਚੰਦ ਨੇ ਘੋੜਿਆਂ 'ਤੇ ਸਮਾਨ ਰੱਖਿਆ ਅਤੇ ਵਾਪਸ ਤੁਰੇ, ਵਿੱਚੋਂ ਕੋਈ ਫੌਜੀ ਮਗਰ ਵੀ ਲੱਗੇ, ਪਰ ਸਿੱਖ ਲੜਦੇ ਲੜਾਉਂਦੇ ਸਤਿਗੁਰਾਂ ਕੋਲ ਪੌਂਟਾ ਸਾਹਿਬ ਪਹੁੰਚ ਗਏ। ਵਿਆਹਿਆ ਹੋਇਆ ਡੋਲਾ ਪੁੱਤਰ ਅਜਮੇਰ ਚੰਦ ਅਤੇ ਡੋਲੇ ਨੂੰ ਕੁਹਾਰਾਂ ਨੂੰ ਚੁਕਾਇਆ ਅਤੇ ਉਹਨਾਂ ਨੂੰ ਕੈਲੂਰ ਨੂੰ ਭੇਜ ਦਿੱਤਾ। ਸੈਨਾ ਇਕੱਠੀ ਕੀਤੀ, ਇੱਧਰੋਂ ਸਤਿਗੁਰਾਂ ਕੋਲ 500 ਪਠਾਣੀ ਦਸਤਾ ਰਹਿੰਦਾ ਸੀ ਅਤੇ ਉਹਨਾਂ ਨੂੰ ਸੁਨੇ ਭੇਜੇ ਕੀ ਲੈਣਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ। ਪਲੋ ਪਲੀ ਦੀ ਗੱਲ ਹੈ, ਸਾਡੇ ਬਾਦਸ਼ਾਹਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਠਹਿਰ ਨਹੀਂ ਸਕਣਗੇ, ਤੁਹਾਡੀਆਂ ਤਨਖਾਹਾਂ ਪੱਕੀਆਂ ਕਰ ਦਿੱਤੀਆਂ ਜਾਣਗੀਆਂ, ਜਿੰਨਾ ਸਾਜੋ ਸਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੁਸੀਂ ਲੁੱਟ ਲਓ ਉਹ ਲੁੱਟਿਆ ਹੋਇਆ ਸਮਾਨ ਤੁਹਾਨੂੰ ਮੁਆਫ ਹੋਵੇਗਾ, ਆਓ ਸਾਡੇ ਕੋਲ ਕੀ ਲੈਣਾ ਸਤਿਗੁਰਾਂ ਕੋਲ। ਕਈਆਂ ਨੇ ਵਿਆਹ ਦੇ ਬਹਾਨੇ, ਕਈਆਂ ਨੇ ਬਿਮਾਰੀਆਂ ਦੇ ਬਹਾਨੇ, ਕਈਆਂ ਨੇ ਪੁੱਤਰਾਂ ਦੇ ਬਹਾਨੇ, ਕਈਆਂ ਨੇ ਧੀਆਂ ਦੇ ਬਹਾਨੇ ਬਣਾਉਂਦੇ, ਤੇ 400 ਪਠਾਣ ਤੇ ਉਹਨਾਂ ਦੇ ਆਗੂ ਸਮੇਤ ਭੱਜ ਨਿਕਲੇ। ਦੁਸ਼ਮਣ ਦੀ ਫੌਜ ਵਿੱਚ ਜਾ ਮਿਲੇ, ਕਾਲੇ ਖਾਂ ਦੀ ਅਗਵਾਈ ਹੇਠ 100 ਘੋੜ ਸਵਾਰ ਸਤਿਗੁਰੂ ਦੇ ਕੋਲ ਕੇਵਲ ਰਹਿ ਗਿਆ। ਜੰਗ ਦਾ ਸਮਾਂ ਨੇੜੇ ਆਇਆ, ਜਾਣ ਕੇ ਪਹਿਲੀ ਲੜਾਈ ਮੈਂ ਬੇਨਤੀ ਕਰਨ ਲੱਗਾ, ਜੰਗ ਦੱਸ ਰਿਹਾ, ਪਹਿਲਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਜੰਗ ਦਾ ਬਿਗਲ ਵੱਜਾ ਤੇ ਸਮਾਂ ਨੇੜੇ ਆਇਆ ਜਾਣਿਆ, ਹਜ਼ੂਰ ਦੇ ਕੋਲ 500 ਵਾਹਿਗੁਰੂ 587 ਸਾਧੂ ਵੀ ਰਹਿੰਦਾ ਸੀ। ਜਦੋਂ ਪਤਾ ਲੱਗਾ ਵੀ ਹੁਣ ਜੰਗ ਵੀ ਲੜਨਾ ਪੈਣਾ, ਅੱਗੇ ਤਾਂ ਮੌਜ ਮੇਲੇ ਹੀ ਖੀਰਾਂ ਪ੍ਰਸ਼ਾਦ ਹੀ ਛਕਦੇ ਸਨ, 499 ਸਾਧੂ ਰਾਤੋਂ ਰਾਤ ਹੀ ਖਿਸਕ ਗਏ। ਮਹੰਤ ਕਿਰਪਾਲ ਦਾਸ ਰਹਿ ਗਿਆ ਕਿਰਪਾਲ ਚੰਦ, ਔਰ ਉਹ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਹੇਅਰ ਦੇ ਰਹਿਣ ਵਾਲਾ ਮਹੰਤ ਇਕੱਲਾ ਰਹਿ ਗਿਆ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਰੇ ਮਹੰਤ ਭੱਜ ਗਏ, ਇੱਕ ਮਹੰਤ ਕਿਰਪਾਲ ਚੰਦ ਰਹਿ ਗਿਆ। ਸਤਿਗੁਰੂ ਕਹਿਣਗੇ ਲਿਆਓ ਸਾਡੇ ਕੋਲ ਕਿਰਪਾਲ ਦਾਸ ਨੂੰ। ਜਦ ਲਿਆਂਦਾ ਸਤਿਗੁਰੂ ਕਹਿਣਗੇ ਮਹਾਤਮਾ ਜੀ ਤੁਸੀਂ ਨਹੀਂ ਗਏ, ਸਾਰੇ ਮਹੰਤ ਭੱਜ ਗਏ ਨੇ। ਉਹਨੇ ਆਖਿਆ ਮਹਾਰਾਜ ਮੈਂ ਕਿੱਥੇ ਜਾਂਦਾ, ਸਾਰੀ ਉਮਰ ਤੁਹਾਡੇ ਘਰ ਦਾ ਲੂਣ ਖਾਧਾ ਤੇ ਮੈਂ ਕਿੱਥੇ ਜਾਂਦਾ। ਸਤਿਗੁਰੂ ਕਹਿਣਗੇ ਤੁਸੀਂ ਮਹੰਤਾਂ ਦੀ ਲਾਜ ਰੱਖ ਲਈ ਹੈ। ਆਖਿਰਕਾਰ ਖਾਲਸਾ ਜੀ ਦੁਸ਼ਮਣ ਦੀ ਫੌਜ ਚੜ ਕੇ ਹਮਲਾਵਰ ਹੋ ਕੇ ਆਈ। ਸਿੱਖਾਂ ਨੇ ਤੌਖਲਾ ਜ਼ਾਹਰ ਕੀਤਾ ਵੀ ਸਤਿਗੁਰੂ ਜੀ ਪਹਿਲੀ ਲੜਾਈ ਹੈ ਤੇ 400 ਪਠਾਨ ਘਰ ਦਾ ਭੇਤੀ ਦੁਸ਼ਮਣ ਦੀ ਟੁਕੜੀ ਚ ਜਾ ਮਿਲਿਆ ਤੇ ਜੰਗ ਕਿਵੇਂ ਜਿੱਤ ਸਕਦੇ ਹਾਂ। ਜਿਹੜਾ 580 ਸਾਧੂ ਰਹਿੰਦਾ ਸੀ ਉਹ ਵੀ ਭੱਜ ਗਿਆ, ਇੱਕੋ ਹੀ ਰਹਿ ਗਿਆ ਇਹਨਾਂ ਚੋਂ। ਇਹ ਲੜਾਈ ਕਿਵੇਂ ਜਿੱਤਾਂਗੇ, ਸਾਡੀ ਗਿਣਤੀ ਬੜੀ ਥੋੜੀ ਹੈ, ਪਹਿਲੀ ਲੜਾਈ ਲੜਨੀ ਹੈ ਤੇ ਜਿੱਤ ਕਿਵੇਂ ਹੋਵੇਗੀ। ਬਲਿਹਾਰ ਜਾਈਏ ਮੇਰੇ ਸਤਿਗੁਰੂ ਤੋਂ, ਇੱਕ ਇੱਕ ਅੱਖਰ ਗੁਰਬਾਣੀ ਤੇ ਹਜ਼ੂਰ ਦਾ ਅਤੁੱਟ ਵਿਸ਼ਵਾਸ ਤੇ ਸਾਨੂੰ ਵਿਸ਼ਵਾਸ ਕਰਨ ਦਾ ਹੁਕਮ ਦਿੱਤਾ। ਕਹਿਣ ਲੱਗੇ ਸਾਡੇ ਪੜਦਾਦੇ ਗੁਰਦੇਵ ਦਾ, ਦਾਦੇ ਗੁਰਦੇਵ ਦਾ ਪਵਿੱਤਰ ਪੜਦਾਦੇ ਦਾ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਮਨੁੱਖ ਦਾ ਆਸਰਾ ਨਹੀਂ ਕਰੇ ਮੈਂ ਜ਼ਿੰਦਗੀ ਚ ਤੱਕਿਆ। ਕਦੇ ਮਾਤਾ ਜੀ ਨੇ ਆਖਿਆ ਸੀ ਭੀਮ ਚੰਦ ਤਾਂ ਔਖਾ ਹੋ ਕੇ ਗਿਆ, ਅਜੇ ਕੱਲ੍ਹ ਦੀਆਂ ਗੱਲਾਂ, ਪਿਤਾ ਜੀ ਸ਼ਹੀਦ ਹੋ ਗਏ ਨੇ ਪੁੱਤਰ, ਇਹ ਬਾਈ ਧਾਰ ਦੇ ਰਾਜੇ ਆਪਣੇ ਨਾਲ ਵਿਗੜ ਜਾਣਗੇ, ਨੁਕਸਾਨ ਕਰਨਗੇ। ਉਸ ਵੇਲੇ ਵੀ ਗੁਰਦੇਵ ਨੇ ਆਖਿਆ ਤੇ ਪੌਂਟਾ ਸਾਹਿਬ ਵੀ ਬਚਨ ਕਹਿਣਗੇ ਖੜਗ ਕੇਤ ਕੋ ਆਸਰੋ, ਇੱਕ ਹਿਰਦੇ ਹਮਾਰੇ ਮਹਿਦ ਭਰੋਸਾ ਪ੍ਰਭੂ ਕੋ ਨਰ ਕੌਣ ਵਿਚਾਰੇ। ਮੈਂ ਕਿਸੇ ਮਨੁੱਖ ਦਾ ਆਸਰਾ ਨਹੀਂ ਕਦੇ ਜ਼ਿੰਦਗੀ ਚ ਤੱਕਿਆ। ਸਿੱਖਾਂ ਨੇ ਪੁੱਛਿਆ ਮਹਾਰਾਜ ਫਿਰ ਸਾਨੂੰ ਕੀ ਹੁਕਮ ਹੈ? ਸਤਿਗੁਰੂ ਕਹਿਣ ਲੱਗੇ ਇੱਥੋਂ 6 ਕੋਹ ਦੀ ਦੂਰੀ ਤੇ, ਅੱਜ ਕੱਲ੍ਹ 17-18 ਕਿਲੋਮੀਟਰ ਬਣ ਜਾਂਦਾ ਹੈ। ਸਤਿਗੁਰੂ ਕਹਿਣਗੇ 6 ਕੋਹ ਦੀ ਦੂਰੀ ਤੇ ਜਮਨਾ ਤੇ ਗਿਰੀ ਨਦੀ ਵਿਚਕਾਰ ਜਾ ਕੇ ਲੜਾਈ ਦਾ ਰਣਖੰਭਾ ਕੱਢ ਦਿਓ। ਪੰਘਾਣੀ ਪਿੰਡ ਦੀ ਜੂਹ ਵਿੱਚ ਜਮਨਾ ਤੇ ਗਿਰੀ ਨਦੀ ਵਿਚਕਾਰ ਔਰ ਮੈਦਾਨੀ ਇਲਾਕਾ, ਜਿਹਨਾਂ ਨੇ ਪੰਘਾਣੀ ਸਾਹਿਬ ਦੀ ਧਰਤੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੋਵੇਗਾ ਅੱਗੇ ਸਾਹਮਣੇ ਪਹਾੜ ਨੇ, ਉਹ ਸਾਰੀ ਧਰਤੀ ਪੱਧਰੀ ਹੈ। ਸਤਿਗੁਰੂ ਨੇ ਆਖਿਆ ਮੈਦਾਨੀ ਇਲਾਕੇ ਵਿੱਚ ਜਾ ਕੇ ਲੜਾਈ ਦਾ ਰਣਖੰਭਾ ਕੱਢ ਦਿੱਤਾ ਜਾਵੇ। ਗਰਮੀਆਂ ਦਾ ਵਿਸਾਖ ਦਾ ਮਹੀਨਾ, 22 ਧਾਰ ਦੇ ਰਾਜੇ ਉੱਧਰੋਂ ਚੜ ਕੇ ਆਏ, ਇੱਧਰੋਂ ਸਿੱਖ ਫੌਜ ਅੱਗੇ ਵਧੀ, ਇੱਕ ਦੂਜੀ ਫੌਜ ਨੂੰ ਜੀਓ ਆਇਆ ਕਹਿ ਕੇ ਬਹਾਦਰ ਗੁੱਥਮ ਗੁੱਥਾ ਹੋ ਗਏ। ਲੜਾਈ ਦੀ ਸ਼ੁਰੂਆਤ ਹੋ ਗਈ। ਸਤਿਗੁਰੂ ਜੀ ਦੇ ਭੂਆ ਦੇ ਪੁੱਤਰ ਅਜੀਤ ਮੱਲ ਸੰਘੋ ਸ਼ਾਹ ਵਰਗੇ ਬਹਾਦਰ ਸੂਰਮੇ ਲੜਾਈ ਦੀ ਅਗਵਾਈ ਕਰ ਰਹੇ ਨੇ, ਕਮਾਨ ਕਰ ਰਹੇ ਨੇ। ਸਾਰਾ ਦਿਨ ਜੰਗ ਹੁੰਦਾ ਰਿਹਾ, ਲੜਾਈ ਦਾ ਤਰੀਕਾ ਸੀ, ਦਿਨ ਚੜ੍ਹੇ ਤੇ ਲੜਾਈ ਸ਼ੁਰੂ ਹੁੰਦੀ ਸੀ, ਸੂਰਜ ਛਿਪ ਜਾਵੇ ਤੇ ਦੋਵਾਂ ਪਾਸਿਆਂ ਤੋਂ ਲੜਾਈ ਆਪਣੇ ਆਪ ਹਟ ਜਾਂਦੀ ਸੀ, ਦਿਨ ਦਿਨ ਦੀ ਲੜਾਈ ਹੁੰਦੀ ਸੀ। ਜਿੰਨੀਆਂ ਜੰਗਾਂ ਪੁਰਾਣੀਆਂ ਹੋਈਆਂ ਉਹਨਾਂ ਦਾ ਤਰੀਕਾ ਸੀ। ਛਾਂ ਪਈ, ਸੂਰਜ ਨੇ ਆਪਣਾ ਮੂੰਹ ਛੁਪਾਇਆ, ਬਹਾਦਰ ਸੂਰਮੇ ਵਾਪਸ ਆਪਣੇ ਥਾਂ ਟਿਕਾਣਿਆਂ ਤੇ ਆ ਗਏ। ਅਗਲਾ ਦਿਨ ਹੋਇਆ, ਫਿਰ ਲੜਾਈ ਸ਼ੁਰੂ ਹੋ ਗਈ। ਸਾਰਾ ਦਿਨ ਘਮਸਾਨ ਦਾ ਯੁੱਧ ਹੁੰਦਾ ਰਿਹਾ। ਔਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਸੁਨੇਹਾ ਭੇਜ ਦਿੱਤਾ ਸੀ ਵੀ ਪੀਰ ਜੀ ਜਿਹੜੇ ਤੁਹਾਡੇ ਮਰੀਦ ਛੱਡ ਗਏ ਸੀ ਨਾ, ਜਿਹੜੇ 500 ਪਠਾਣੀ ਉਹਨਾਂ 'ਚੋਂ 400 ਫਿਸਲ ਗਏ ਨੇ, ਸੁਣਦਿਆਂ ਸਾਰ 700 ਮਰੀਦ ਦੇ ਚਾਰੇ ਪੁੱਤਰ ਲੈ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਆਣ ਪਹੁੰਚਿਆ। ਉਹਦੇ ਮਰੀਦ ਵੀ ਮੈਦਾਨੀ ਜੰਗ ਵਿੱਚ ਸ਼ਹਾਦਤਾਂ ਜਾਮ ਪੀ ਰਹੇ ਸਨ। ਸਾਰਾ ਦਿਨ ਜੰਗ ਹੁੰਦਾ ਰਿਹਾ, ਰਾਤ ਪਈ, ਜੰਗ ਟਲਿਆ, ਦਿਨ ਚੜ੍ਹੇ, ਅੱਜ ਤੀਸਰਾ ਦਿਨ, ਅੱਜ ਫੈਸਲਾ ਹੋਣਾ ਹੈ ਜਿੱਤ ਹਾਰ ਕਿਸ ਦੀ ਹੋਣੀ ਹੈ। ਉਹਨਾਂ 22 ਧਾਰ ਦੇ ਰਾਜਿਆਂ ਵਿੱਚੋਂ ਇੱਕ ਰਾਜਾ ਜਿਹਨੂੰ ਹਰੀ ਚੰਦ ਕਹਿੰਦੇ ਨੇ, ਹੰਡੂਰੀਆ ਰਿਆਸਤ ਦਾ ਮਾਲਕ ਹੈ। ਮਨ ਹੀ ਮਨ 'ਚ ਸੋਚਦਾ ਵੀ ਗੁਰੂ ਨੂੰ ਲੜਾਈ ਦਾ ਨਹੀਂ ਪਤਾ, ਐਵੇਂ ਬਗਾਨੇ ਪੁੱਤ ਉਹ ਮਰਵਾਈ ਜਾਂਦਾ, ਬਗਾਨੇ ਅਸੀਂ ਮਰਵਾਈ ਜਾਂਦੇ ਹਾਂ। ਮੈਂ ਆਪਣੀ ਫੌਜ ਦਾ ਬਹਾਦਰ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਫੌਜ ਦੇ ਸਿਪਾਹ ਸਲਾਰ ਨੇ, ਅਸੀਂ ਬਹਾਦਰ ਲੜਾਈ ਲੜੀਏ, ਬਗਾਨੇ ਪੁੱਤ ਮਰਵਾਉਣ ਦਾ ਕੀ ਆਈਡੀਆ ਹੈ? ਯਾਦ ਰੱਖਣਾ, ਬੰਦਾ ਬੰਦੇ ਤੋਂ ਚੋਰੀ ਕਮਾ ਸਕਦਾ ਹੈ, ਸਤਿਗੁਰੂ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਨੀਲੇ ਨੂੰ ਲਾਈ ਅੱਡੀ, ਸਿੱਖ ਫੌਜ ਛੱਡੀ, ਦੁਸ਼ਮਣ ਦੀ ਫੌਜ ਛੱਡੀ। ਜਿੱਥੇ ਹਰੀਚੰਦ ਹੰਡੂਰੀਆ ਘੋੜੇ ਤੇ ਚੜਿਆ ਦਲੀਲਾਂ ਸੋਚਦਾ ਨਾ, ਸਤਿਗੁਰੂ ਘੋੜਾ ਸਾਹਮਣੇ ਜਾ ਖੜਾ ਕੀਤਾ। ਹਰੀਚੰਦਾ ਮੈਂ ਤੇਰੇ ਸਾਹਮਣੇ ਹਾਂ ਤੇ ਕਰ ਵਾਰ ਹੈ। ਹਰੀਚੰਦਾ ਗੁਰੂ ਨਾਨਕ ਦਾ ਘਰ ਹੈ, ਅਸੀਂ ਸੰਤ ਲੋਕ ਹੈ। ਗੁਰੂ ਨਾਨਕ ਦੀ ਫਕੀਰਾਂ ਦੀ ਗੱਦੀ, ਅਸੀਂ ਸੰਤ ਲੋਕ ਹੈ। ਸੰਤ ਪਹਿਲੋਂ ਕਿਸੇ ਨੂੰ ਦੁੱਖ ਨਹੀਂ ਦਿੰਦਾ, ਪਰ ਮੈਂ ਉਹ ਸੰਤ ਵੀ ਨਹੀਂ ਬੋਇਦਲ ਦੇ ਡਰਪੋਕ ਵੀ ਸੰਤ ਨੂੰ ਕੋਈ ਮਾਲਾ ਹੀ ਨਾ ਫੇਰਨ ਦੇਵੇ। ਜੇ ਸਾਨੂੰ ਕੋਈ ਨਾ ਮਾਲਾ ਫੇਰਨ ਦੇਵੇ ਤਾਂ ਮੈਂ ਤਲਵਾਰ ਦੇ ਜਿਵੇਂ ਤੇ ਹੱਥ ਰੱਖਣਾ ਵੀ ਜਾਣਦਾ। ਮੈਂ ਪਹਿਲੋਂ ਸੰਤ ਹਾਂ ਤੇ ਬਾਅਦ ਚ ਛਪਾਈ ਹੈ। ਸੰਤ ਦਾ ਕੰਮ ਹੈ ਕਿਸੇ ਤੇ ਵਾਰ ਨਹੀਂ ਕਰਨਾ, ਤੇ ਛਪਾਈ ਦਾ ਕੰਮ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਇਸ ਕਰਕੇ ਕਰ ਮੇਰੇ ਤੇ ਵਾਰ ਹੈ। ਹਰੀਚੰਦ ਹੰਡੂਰੀਆ ਸੋਚਦਾ ਵੀ ਗੁਰੂ ਬੜਾ ਭੋਲਾ ਹੈ, ਅਸੀਂ ਉਸ ਬੰਦੇ ਨੂੰ ਭੋਲਾ ਗਿਣਦੇ ਹਾਂ ਜਿਹੜਾ ਥੋੜ੍ਹਾ ਜਿਹਾ ਦਿਮਾਗ ਘੱਟ ਕੰਮ ਕਰਦਾ ਹੋਵੇ ਨਾ, ਅਸੀਂ ਕਹਿੰਦੇ ਵਿਚਾਰਾ ਭੋਲਾ ਭਾਲਾ ਜਿਹਾ ਹੈ। ਪਰ ਸਤਿਗੁਰੂ ਨੇ ਉਹਨੂੰ ਭੋਲਾ ਨਹੀਂ ਆਖਿਆ। ਸਤਿਗੁਰੂ ਤਾਂ ਉਹਨੂੰ ਭੋਲਾ ਕਹਿੰਦੇ ਜਿਹੜਾ ਕਿਸੇ ਨੂੰ ਵਲ ਛਲ ਤੇ ਧੋਖਾ ਨਹੀਂ ਕਮਾਉਂਦਾ, ਐਨ ਸਿੱਧੇ ਸਾਧੇ ਸੁਭਾਅ ਦਾ ਹੋਵੇ। ਤੇ ਭਗਤ ਰਸਨਾ ਨੇ ਆਖਿਆ ਰੱਬ ਮਿਲਦਾ ਹੀ ਉਹਨਾਂ ਨੂੰ, ਬਾਕੀਆਂ ਨੂੰ ਤਾਂ ਮਿਲਦਾ ਵੀ ਨਹੀਂ। ਭੋਲੇ ਭਾਏ ਮਿਲੇ ਰਗ ਰਾਇਆ। ਹਰੀਚੰਦ ਸੋਚਦਾ ਗੁਰੂ ਕਿੱਡਾ ਭੋਲਾ, ਇਹਨੂੰ ਲੜਾਈ ਲੜਨੀ ਨਹੀਂ ਆਉਂਦੀ। ਹੰਕਾਰੀ ਪੁਰਸ਼ ਬਹੁਤ ਵੱਡੀ ਡੀਂਗ ਮਾਰਦਾ। ਹਰੀਚੰਦ ਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੇਰੀ ਤੀਰ ਅੰਦਾਜ਼ਗੀ ਦਾ ਵੀ ਗਿਆਨ ਨਹੀਂ। ਭਗਵਾਨ ਕ੍ਰਿਸ਼ਨ ਜੀ ਦਾ ਸਮਕਾਲੀ ਅਰਜਨ ਹੈ, ਅਰਜਨ ਨੂੰ ਤੀਰ ਚਲਾਉਣ ਦਾ ਧਨੀ ਮੰਨਿਆ ਹੋਇਆ, ਪਰ ਅਰਜਨ ਦਾ ਚਲਾਇਆ ਤੀਰ ਤਾਂ ਨਿਸ਼ਾਨੀ ਉੱਕ ਸਕਦਾ, ਖਾਲੀ ਜਾ ਸਕਦਾ। ਹੰਡੂਰੀ ਰਿਆਸਤ ਦੇ ਮਾਲਕ ਹਰੀਚੰਦ ਦਾ ਛੱਡਿਆ ਤੀਰ ਕਦੇ ਖਾਲੀ ਨਹੀਂ ਜਾ ਸਕਦਾ। ਤੇ ਗੁਰੂ ਮੈਨੂੰ ਕਹਿੰਦਾ ਤੂੰ ਪਹਿਲੋਂ ਵਾਰ ਕਰ। ਇਸ ਗੁਰੂ ਨੂੰ ਲੜਾਈ ਲੜਨ ਦਾ ਕੋਈ ਢੰਗ ਤਰੀਕਾ ਨਹੀਂ। ਇਹਨੂੰ ਇਹ ਵੀ ਨਹੀਂ ਪਤਾ ਵੀ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਪਹਿਲੋਂ ਵਾਰ ਕਰਨ ਦਾ ਮੌਕਾ ਹੀ ਨਹੀਂ ਦੇਈਦਾ। ਪਰ ਸਤਿਗੁਰੂ ਮੁਸਕਰਾਉਂਦੇ ਹੋਏ ਘੋੜੇ ਤੇ ਚੜੇ ਹੋਏ ਗਰੀਬ ਨਿਵਾਜ ਕਹਿਣਗੇ ਹਰੀਚੰਦਾ ਕਰ ਸਾਡੇ ਤੇ ਪਹਿਲਾਂ ਵਾਰ। ਹਰੀਚੰਦ ਨੇ ਪੱਥੇ ਚੋਂ ਤੀਰ ਕੱਢਿਆ ਤੇ ਗੁਰਦੇਵ ਦੇ ਘੋੜੇ ਵੱਲ ਸਿੰਨ ਕੇ ਚਲਾਇਆ। ਸਤਿਗੁਰੂ ਨੇ ਘੋੜਾ ਸੱਜੇ ਕਰਕੇ ਖੱਬੇ ਕਰਕੇ ਤੀਰ ਤੋਂ ਬਚਾਅ ਕਰ ਲਿਆ ਤੇ ਛੱਡਿਆ ਤੀਰ ਖਾਲੀ ਚਲਾ ਗਿਆ। ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ ਹਰੀਚੰਦ ਦਾ ਕਿਤੇ ਮਨ ਚ ਖਿਆਲ ਨਾ ਰਹਿ ਜਾਵੇ, ਇੱਕ ਚਾਂਸ ਹੋਰ ਮਿਲ ਜਾਂਦਾ ਤੇ ਚੰਗਾ ਸੀ, ਇੱਕ ਮੌਕਾ ਹੋਰ ਦੇਣੇ ਤੂੰ ਹੋਰ ਵਾਰ ਕਰ ਲੈ। ਹਰੀਚੰਦ ਪੱਥੇ ਚੋਂ ਤੀਰ ਕੱਢਦਾ ਤੇ ਸਿੰਨਿਆ ਤੀਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਸ਼ਾਨਾ ਸਿੰਨਿਆ, ਉਹਦਾ ਚਲਾਇਆ ਹੋਇਆ ਤੀਰ ਸਤਿਗੁਰੂ ਦੀ ਕੰਨਪੱਟੀ ਦੇ ਕੋਲ ਦੀ ਲੰਘ ਗਿਆ, ਲੇਕਿਨ ਖਾਲੀ ਗਿਆ। ਹਜ਼ੂਰ ਮੁਸਕਰਾਉਂਦੇ ਹੋਏ ਕਹਿਣਗੇ ਹਰੀਚੰਦਾ ਇੱਕ ਮੌਕਾ ਤੈਨੂੰ ਹੋਰ ਦਿੰਦੇ ਹੈ ਵੀ ਤੂੰ ਹੋਰ ਵਾਰ ਕਰ ਲੈ। ਲੜਾਈਆਂ ਤੁਸੀਂ ਬੜੀਆਂ ਵੇਖੀਆਂ ਸੁਣੀਆਂ ਹੋਣਗੀਆਂ, ਬੜੇ ਇਤਿਹਾਸ ਧੋਖੇ ਨਾਲ ਮਾਰ ਦੇਣਾ, ਛਲ ਨਾਲ ਮਾਰ ਦੇਣਾ, ਬੜੇ ਬੜੇ ਇਤਿਹਾਸ ਭਰੇ ਹੋਏ ਨੇ। ਪਰ ਜਿਹੜੀ ਲੜਾਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਉਹ ਦੁਨੀਆਂ ਦੀਆਂ ਲੜਾਈਆਂ ਨਾਲੋਂ ਵੱਖਰੀ ਹੈ। ਉਹ ਲੜਾਈਆਂ ਤਿੰਨ ਕਾਰਨਾਂ ਕਰਕੇ, ਜਰ ਵਾਸਤੇ, ਜੋਰੂ ਵਾਸਤੇ, ਜ਼ਮੀਨ ਵਾਸਤੇ। ਪਰ ਸਤਿਗੁਰੂ ਦੀ ਲੜਾਈ ਦਾ ਇਹ ਕਾਰਨ ਨਹੀਂ। ਸਤਿਗੁਰੂ ਕਹਿਣਗੇ ਕਰ ਤੀਸਰਾ ਵਾਰ। ਪੱਥੇ ਚੋਂ ਤੀਰ ਕੱਢਿਆ ਹੰਡੂਰੀਏ ਨੇ, ਸਤਿਗੁਰਾਂ ਵੱਲ ਸਿੰਨ ਕੇ ਚਲਾਇਆ। ਹਜ਼ੂਰ ਨੇ ਜਿਹੜਾ ਕਮਰ ਕਾਸਾ ਸਵੇਰ ਤੋਂ ਕੀਤਾ ਉਹ ਪਛਮੀਨੇ ਦੀ ਪੇਟੀ ਤੇ ਗਰੀਬ ਨਿਵਾਜ ਨੂੰ ਉਹ ਤੀਰ ਦੀ ਮੁਖੀ ਅੱਧੀ ਕਿੰਚ ਪੇਟ ਵਿੱਚ ਜਾ ਤਸੀ ਤੇ ਖੂਨ ਵਗਣ ਲੱਗ ਪਿਆ, ਤੀਰ ਨਿਸ਼ਾਨੇ ਤੇ ਜਾ ਲੱਗਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣਗੇ ਹਰੀਚੰਦਾ ਜਦੋਂ ਤੱਕ ਤੀਰ ਨਿਸ਼ਾਨੇ ਨਹੀਂ ਸੀ ਨਾ ਲੱਗਾ, ਖੂਨ ਨਹੀਂ ਸੀ ਨਿਕਲਿਆ, ਮੈਂ ਮਾਲਾ ਫੇਰਨ ਵਾਲਾ ਸੰਤ ਸਾਂ। ਹੁਣ ਤੀਰ ਨਿਸ਼ਾਨੇ ਤੇ ਜਾ ਲੱਗਾ, ਇਸ ਕਰਕੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਹਜ਼ੂਰ ਕਹਿਣਗੇ ਹੁਣ ਸਾਡਾ ਵਾਰ ਵੇਖੇ। ਸਤਿਗੁਰੂ ਪੱਥੇ ਚੋਂ ਤੀਰ ਕੱਢਾ ਪਿੱਛੇ ਨੂੰ ਭੱਜਣ ਲੱਗਾ, ਸਤਿਗੁਰੂ ਕਹਿਣਗੇ ਕੋਈ ਮਰਦਾਂ ਵਾਲੀ ਗੱਲ, ਤਿੰਨ ਵਾਰ ਤੂੰ ਕੀਤੇ ਅਸੀਂ ਸਾਹਮਣੇ ਹੋ ਕੇ ਜਰੇ, ਇੱਕ ਸਾਡਾ ਵਾਰ ਲੈਂਦਾ ਜਾ ਵੇਖ। ਘੋੜਾ ਸਤਿਗੁਰਾਂ ਵੱਲ ਕੀਤਾ, ਹਜ਼ੂਰ ਨੇ ਪੱਥੇ ਚੋਂ ਕੱਢਿਆ ਤੀਰ ਚਿੱਲੇ ਤੇ ਚੜਾਇਆ ਤੇ ਖਿੱਚ ਕੇ ਤੰਦੀ ਕਾਨਣਾ ਲਾ ਕੇ ਹਜ਼ੂਰ ਨੇ ਜਦੋਂ ਛੱਡਿਆ ਛਾਤੀ ਚ ਮਾਰਿਆ ਤੇ ਜ਼ਮੀਨ ਤੇ ਲਟਾ ਕੇ ਸਿੱਟ ਦਿੱਤਾ। ਇਹਦੇ ਮਰਨ ਦੀ ਦੇਰ ਸੀ, ਜਿੱਧਰ ਨੂੰ ਫਿਰ ਮੂੰਹ ਹੋਇਆ ਨਾ ਰਾਜਿਆਂ ਦਾ ਤੇ ਫੌਜਾਂ ਦਾ, ਸਭ ਭੱਜ ਨਿਕਲੀਆਂ। ਫਤਿਹ ਸ਼ਾਹ ਵਰਗੇ ਗੁਰੂ ਘਰ ਦੇ ਸ਼ਰਧਾਲੂ ਹੁੰਦੇ ਹੋਏ ਵੀ ਹਜ਼ੂਰ ਨੇ ਬਾਣੀ ਚ ਲਿਖਿਆ ਕਹਿਣਗੇ ਫਤਿਹ ਸ਼ਾਹ ਕੋਪਾ ਤਵ ਰਾਜਾ ਲੋਹੋ ਪੜਾ ਹਮ ਸਿਓ ਬਿਨ ਕਾਜਾ। ਭਾਵੇਂ ਸ਼ਰਧਾਲੂ ਸੀ ਪਰ ਕੁੜਮਾ ਚੱਜ ਦਾ ਸਾਕ ਨਿਭਾਉਂਦੇ ਵੀ ਦੁਸ਼ਮਣ ਬਣ ਕੇ ਆ ਗਿਆ। ਔਰ ਇਸੇ ਤਰ੍ਹਾਂ ਹਯਾਤ ਖਾਂ ਜਿਹੜਾ ਨਿਮਕ ਹਰਾਮ ਹੋ ਗਿਆ ਸੀ 500 ਪਠਾਣੀ ਫੌਜ ਦਾ ਵਿੱਚ ਆਇਆ ਹੋਇਆ ਹਯਾਤ ਖਾਂ, ਮਹੰਤ ਕਿਰਪਾਲ ਦਾਸ ਰਿਆਂ ਮਹਾਰਾਜ ਇਹਨੇ ਗੁਰੂ ਘਰ ਦਾ ਲੂਣ ਖਾ ਕੇ ਹਰਾਮ ਕੀਤਾ, ਇਹਨੂੰ ਤੁਸੀਂ ਨਾ ਕੋਈ ਆਖਿਓ, ਇਹਨੂੰ ਮੈਂ ਸੌਦਾ ਲਾਉਣਾ ਹੈ। ਉਸਨੇ ਆਖਿਆ ਤੇਰੇ ਵਰਗੇ ਕਈ ਵੇਖੇ ਮੈਂ, ਬਹਾਦਰ ਗਤੀ ਕਰਨ ਵਾਲਾ ਤੂੰ, ਕੜਾਹ ਖਾਣ ਵਾਲਾ ਸਰ, ਤੇਰਾ ਮੇਰਾ ਕੀ ਮੁਕਾਬਲਾ ਹੈ। ਮਹੰਤ ਕਿਰਪਾਲ ਦਾਸ ਨੇ ਆਖਿਆ ਮਹਾਰਾਜ ਮੈਂ ਇਹਦਾ ਮੁਕਾਬਲਾ ਕਰਾਂਗਾ। ਉਹਨਾਂ ਕੋਲ ਸੀ ਪੁਰਾਣਾ ਕੁਤਕਾ, ਜਦੋਂ ਇਹ ਨੇੜੇ ਹੋਇਆ ਜੋੜ ਕੇ ਕੁਤਕਾ ਸਿਰ ਚ ਮਾਰਿਆ ਤੇ ਐਂ ਭੰਨ ਦਿੱਤਾ ਸਿਰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਜਿਵੇਂ ਭਗਵਾਨ ਕ੍ਰਿਸ਼ਨ ਗੋਪੀਆਂ ਦੇ ਘਰ ਜਾ ਕੇ ਮਟਕੇ ਭੰਨ ਦਿੰਦੇ ਸੀ ਨਾ ਮੱਖਣ ਵਾਲੇ, ਇਉਂ ਸਿਰ ਭੰਨ ਦਿੱਤਾ ਹੈ। ਹਜ਼ੂਰ ਨੇ ਗੁਰਬਾਣੀ 'ਚ ਬਿਆਨ ਬਾਣੀ 'ਚ ਬਚਨ ਕਹਿ, ਕਿਰਪਾਲ ਦਾਸ ਕੋਪੀਅੰ ਕੁਤਕੋ ਸੰਭਾਰੀ ਹਠੀ ਖਾਨ ਹਯਾਤ ਕੇ ਸੀਸ ਚਾਰੇ। ਉਹਨੂੰ ਕੀਰਤੀ ਦਾ ਕਿਰਤ ਘਣਤਾ ਦਾ ਫਲ ਭੁਗਤਾਇਆ। ਮੈਦਾਨੇ ਜੰਗ ਵਿੱਚ ਜਿੱਤ ਹੋਈ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਮਾਲਕ ਇਹ ਜਿੱਤ ਮੇਰੀ ਨਹੀਂ, ਇਹ ਤੇਰੀ ਕਿਰਪਾ ਦਾ ਸਦਕਾ, ਮੇਰੀ ਕੋਈ ਤਾਕਤ ਨਹੀਂ। ਅਸੀਂ ਜਦੋਂ ਕੰਮ ਕਰੀਏ ਨਾ, ਕੋਈ ਕੰਮ ਹੋ ਜਾਵੇ ਸਿਰੇ ਚੜ੍ਹ ਜੇ ਤੇ ਆਪਦੀ ਹਿੱਕ ਥਾਪੜਦੇ ਹਾਂ ਵੀ ਮੈਂ ਇਹਨਾਂ ਨੇ ਕੰਮ ਕਰਦਾ ਤੇ ਕੰਮ ਹੋਣਾ ਨਹੀਂ ਸੀ, ਕਰਦਿਆਂ ਕਰਦਿਆਂ ਜਾਵੇ ਵਿਗੜਾ। ਇਹ ਸਤਿਗੁਰੂ ਨੂੰ ਪਾਉਂਦਾ ਹੀ ਇਸ ਤਰ੍ਹਾਂ ਸੀ, ਇਹ ਹੋਣਾ ਹੀ ਇਸ ਤਰ੍ਹਾਂ ਸੀ। ਜੇ ਵਿਗੜ ਗਿਆ ਤੇ ਫਿਰ ਇੱਧਰ ਨੂੰ ਹੱਥ ਗੁਰੂ ਸਾਹਿਬ ਵੱਲੇ ਵੀ ਸਤਿਗੁਰੂ ਨੇ ਵਿਗਾੜ ਦਿੱਤਾ, ਤੇ ਜੇ ਸੁਧਰ ਜਾਵੇ ਤੇ ਫਿਰ ਆਪਣੀ ਹਿੱਕ ਥਾਪੜੀ ਜਾਣੀ ਵੀ ਮੈਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਤੱਕ ਸਤਿਗੁਰੂ ਕਹਿਣਗੇ ਮੇਰੀ ਜਿਹੜੀ ਹੋਈ ਹੈ ਨਾ, ਇਹ ਮੇਰੇ ਬਲਬੂਤੇ ਕੋ ਤਾਕਤ ਨਹੀਂ, ਇਹ ਸਤਿਗੁਰੂ ਤੇਰੀ ਕਿਰਪਾ ਦਾ ਸਦਕਾ ਹੈ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤੇਰੀ ਕਿਰਪਾ ਦਾ ਸਦਕਾ ਜਿੱਤ ਹੋਈ ਹੈ। ਵਾਪਸ ਆਏ ਹਜ਼ੂਰ ਸ਼ਾਮ ਦਾ ਵੇਲਾ, ਕੰਘਾ ਕਰ ਰਹੇ ਸਨ। ਪੀਰ ਬੁੱਧੂ ਸ਼ਸ ਡੋਹਰੇ ਵਾਲੇ ਤੇ ਰਹਿਮਤਾਂ ਕੀਤੀਆਂ, ਸਮਾਂ ਇੰਨਾ ਨਹੀਂ। ਹਜ਼ੂਰ ਨੇ ਪਹਿਲੀ ਲੜਾਈ ਲੜੀ, ਉਸ ਜੰਗ ਵਿੱਚ ਜਿੱਤ ਹੋਈ। ਜਿੰਨੀਆਂ ਲੜਾਈਆਂ ਲੜੀਆਂ ਗੁਰਦੇਵ ਨੇ, ਮੈਦਾਨੀ ਜੰਗ ਵਿੱਚ ਜਿੱਤ ਹੋਈਆਂ, ਹਜ਼ੂਰ ਦੀਆਂ ਜਿੱਤਾਂ ਹੋਈਆਂ। ਐਸੇ ਬਹਾਦਰ ਗਤੀ ਦੇ ਜੌਹਰ ਵਿਖਾਉਣ ਵਾਲੇ ਸਤਿਗੁਰੂ ਗੁਰਦੇਵ ਦਾ ਗੁਰ ਜੈਸਾ ਨਾਹੀਂ ਕੋ ਦੇਵ, ਸਤਿਗੁਰੂ ਵਰਗਾ ਕੋ ਬਹਾਦਰ ਸੂਰਮਾ ਵੀ ਨਹੀਂ ਜੰਮਿਆ। ਸਾਈਂ ਤੁਲਸੀਦਾਸ ਨੇ ਲਿਖਿਆ ਕਿ ਜਨਨੀ ਜਾਣੇ ਤਾਂ ਭਗਤ ਜਾਣ, ਕਹਿ ਦਾਤਾ ਕਹਿ ਸੂਰ, ਨਾਹੇ ਤਜਰਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਮਾਂ ਚ ਬੱਚੇ ਨੂੰ ਜਨਮ ਦੇਣਾ ਤੇ ਤਿੰਨ ਗੁਣ ਜ਼ਰੂਰ ਹੋਣ, ਉਹ ਸੂਰਮਾ ਹੋਵੇ, ਉਹ ਦਾਨੀ ਹੋਵੇ, ਉਹ ਭਗਤ ਹੋਵੇ। ਸਾਡੇ ਦੇਸ਼ ਵਿੱਚ ਇੱਕ ਗੁਣ ਵੀ ਜਿਸ ਜਾਏ ਹੋਏ ਬੱਚੇ 'ਚ ਪਾਇਆ ਗਿਆ, ਲੋਕਾਂ ਨੇ ਬੜਾ ਸਤਿਕਾਰ ਕੀਤਾ ਤੇ ਭਗਤਾਂ ਨੂੰ ਜੀਓ ਆਇਆ। ਮੇਰੇ ਗੁਰੂ ਨੇ ਵੀ ਆਖਿਆ ਇੱਥੇ ਦਾਨੀਆਂ ਦੇ ਕਿੱਸੇ ਵੀ ਪੜ੍ਹੇ ਜਾਂਦੇ ਨੇ ਤੇ ਸੂਰਮਿਆਂ ਦੇ ਇਤਿਹਾਸ ਵੀ ਢਾਡੀ ਵਾਰਾਂ ਸੁਣਾਉਂਦੇ ਨੇ। ਇੱਕ ਗੁਣ ਵੀ ਵੇਖਿਆ ਤੇ ਉਹਨਾਂ ਨੂੰ ਬੜਾ ਸਮਾਜ ਨੇ ਸਤਿਕਾਰ ਦਿੱਤਾ, ਪਰ ਤਿੰਨ ਗੁਣਾਂ 'ਚ ਕੋਈ ਨਿਪੁੰਨ ਹੋਵੇ, ਉਹ ਮਾਂ ਗੁਜਰ ਕੌਰ ਦੀ ਕੁੱਖੋਂ ਜਾਇਆ ਹੋਇਆ ਮੇਰਾ ਸਤਿਗੁਰੂ ਧਰਮੀ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਨੇ, ਹੋਰ ਨਹੀਂ ਕੋਈ। ਐਸੇ ਮਹਾਨ ਸਤਿਗੁਰੂ ਗਰੀਬ ਨਵਾਜ਼ ਦਾ ਗੁਰਮੁਖ ਪਿਆਰੇ ਦੱਸ ਰਹੇ ਸੀ, ਮੈਂ ਸਤਿਗੁਰੂ ਦੀਆਂ ਕਥਾ ਕਹਾਣੀਆਂ ਦੇ ਲੜੀ ਆਪ ਜੀ ਦੀ ਸੇਵਾ 'ਚ ਬੇਨਤੀ ਕੀਤੀ ਹੈ। ਗੁਰੂ ਰਹਿਮਤ ਬਖਸ਼ਿਸ਼ ਕਰੇ, ਆਉਣ ਵਾਲੇ ਦੀਵਾਨਾਂ ਵਿੱਚ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਸ਼ਹਾਦਤ ਔਰ ਗੁਰੂ ਕੇ ਸਿੱਖ ਪਹਿਲੇ ਸ਼ਹੀਦ ਬਾਬਾ ਮਤੀ ਦਾਸ ਸਾਹਿਬ ਜੀ, ਰਲ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਵੀ ਸ਼ਰਧਾ ਤੇ ਫੁੱਲ ਭੇਟ ਕਰਾਂਗੇ। ਗੁਰੂ ਰਹਿਮਤ ਬਖਸ਼ਿਸ਼ ਕਰਨ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਪਾਦਾ ਪੜਿਆ ਆਖੀਐ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣਗੇ, ਹੇ ਪਾਦਾ ਜੀ ਪੜਿਆ ਤਾਂ ਪਦਤੀ ਵਾਲਾ, ਪਾਦੇ ਤਾਂ ਭਾਵ ਪਦਤੀ, ਪੰਕਤੀ ਪੜ੍ਹਾਉਣ ਵਾਲਾ, ਅੱਖਰਾਂ ਦੀ ਜਾਣਕਾਰੀ ਆਪ ਰੱਖਣ ਵਾਲਾ, ਹੋਰਨਾਂ ਨੂੰ ਜਾਣਕਾਰੀ ਦੇਣ ਵਾਲਾ ਪਾਦਾ ਹੈ, ਰਾਹ ਵਿਖਾਉਣ ਵਾਲਾ ਹੈ। ਸਤਿਗੁਰੂ ਕਹਿਣਗੇ ਪੜਿਆ ਉਹੀ ਭਾਈ ਆਖੀ ਦਾ ਹੈ,
ਵਿਦਿਆ ਵਿਚਰੈ ਸਹਿਜ ਸੁਭਾਏ,
ਜਿਹੜਾ ਪੜ੍ਹੀ ਹੋਈ ਵਿਦਿਆ ਨੂੰ ਫਿਰ ਵਿਚਾਰ ਕਰਦਾ ਤੇ ਨਿਰਣਾ ਕਰਦਾ, ਹਿਰਦੇ 'ਚ ਸੁਭ ਗੁਣਾਂ ਨੂੰ ਜਿਹੜਾ ਵਸਾਉਂਦਾ ਹੈ, ਤੇ ਫਿਰ ਸਹਿਜ ਸੁਭਾਏ, ਸਹਿਜ ਸੁਤੇ ਸਿਹਦੀ ਸੁਭਾਵਿਕ ਹੀ ਜਿਹਦੇ ਹਿਰਦੇ ਵਿੱਚ ਸ਼ਾਂਤੀ ਵੀ ਹੈ, ਜਿਹਨੇ ਵਿਦਿਆ ਦਾ ਪੜ੍ਹ ਕੇ ਫਿਰ ਗੁਮਾਨ ਨਹੀਂ ਚੁੱਕੀ ਫਿਰਦਾ ਵੀ ਮੇਰੇ ਨਾਲ ਚਰਚਾ ਕਰ ਲਓ ਜੀ ਮੈਂ ਬੜਾ ਵਿਦਵਾਨ ਹਾਂ, ਨਹੀਂ ਵਿਦਿਆ ਪੜ੍ਹ ਕੇ ਫਿਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਸੁਖ ਸਹਿਜ ਸ਼ਾਂਤੀ ਨੂੰ ਗ੍ਰਹਿਣ ਕਰੇ ਔਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ, ਵਿਦਿਆ ਦਾ ਵਿਚਾਰ ਨਿਰਣਾ ਵੀ ਕਰਨਾ ਜਾਣਦਾ ਹੋਵੇ।
ਵਿਦਿਆ ਸੋਧੈ ਤਤ ਲਹਿ,
ਔਰ ਵਿਦਿਆ ਨੂੰ ਸੋਧ ਕਰਕੇ ਵਿਚਾਰ ਕਰਕੇ ਨਿਰਣਾ ਕਰਕੇ ਤਤ ਲਹਿ, ਉਹਦੇ ਯਥਾਰਥ ਜਿਹੜਾ ਗਿਆਨ ਹੈ ਨਾ ਉਹਨੂੰ ਪ੍ਰਾਪਤ ਕਰੇ ਜਿਹੜਾ ਯਥਾਰਥ ਗਿਆਨ ਹੈ। ਕੇਵਲ ਇਹ ਨਾ ਵੀ ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਈ ਜਾਵੇ, ਨਹੀਂ ਨਹੀਂ, ਉਹਦੇ ਗਿਆਨ ਨੂੰ ਜਿਹੜੀ ਵਿੱਦਿਆ ਪ੍ਰਾਪਤ ਕੀਤੀ ਹੈ ਉਹਦੇ ਅੰਦਰ ਜਿਹੜਾ ਯਥਾਰਥ ਗਿਆਨ ਰੱਖਿਆ ਹੋਇਆ ਹੈ ਉਹਨੂੰ ਵੀ ਧਾਰਨ ਕਰੇ। ਹਰੇਕ ਵਿੱਦਿਆ ਵਿੱਚ ਗਿਆਨ ਬਹੁਤ ਹੁੰਦਾ ਹੈ। ਵੇਦ ਵਿੱਦਿਆ ਪੰਡਿਤ ਦੇ ਕੋਲ ਸੀ, ਉਹਦੀ 1,00,000 ਸੁਰਤੀ ਹੈ, 80,000 ਸੁਰਤੀ ਕਰਮਕਾਂਡ ਦਾ ਕਥਨ ਕਰਦੀ ਹੈ, 16,000 ਸੁਰਤੀ ਨਾਨਾ ਉਪਾਸ਼ਨਾ ਦਾ ਕਥਨ ਕਰਦੀ ਹੈ, ਬਾਕੀ ਦੀ 4,000 ਸੁਰਤੀ ਗਿਆਨ ਦਾ ਕਥਨ ਕਰਦੀ ਹੈ। ਸੋ ਮਨ ਸਮਝਾਵਨ ਕਾਰਨ ਕਛੂਕ ਪੜੀਐ ਗਿਆਨ, ਉਹ ਗਿਆਨ ਨੂੰ ਤੱਤ ਸਿਧਾਂਤ ਨੂੰ ਸਮਝਣ ਦਾ ਯਤਨ ਕਰੇ।
ਰਾਮ ਨਾਮ ਲਿਵ ਲਾਏ,
ਤੇ ਫਿਰ ਪੜ੍ਹ ਕੇ ਹੰਕਾਰ ਹੀ ਨਾ ਚੁੱਕੀ ਫਿਰੇ ਆਪਣੀ ਵਿਦਵਤਾ ਦਾ। ਰਾਮ ਨਾਮ ਲਿਵ ਲਾਏ, ਪਰਵੇਂ ਹੋਏ ਵਾਹਿਗੁਰੂ ਪਰਮੇਸ਼ੁਰ ਚ ਆਪਣੀ ਲਿਵ ਸੁਰਤ ਨੂੰ ਲਾਉਣਾ ਕਰੇ। ਆਪਣੀ ਲਿਵ ਫਿਰ ਪਰਮੇਸ਼ੁਰ ਦੀ ਭਾਵ ਭਗਤੀ ਵਿੱਚ ਸਿਮਰਨ ਵਿੱਚ ਲਾਉਣਾ ਕਰੇ।
ਮਨਮੁਖ ਵਿਦਿਆ ਵਿਕਰਦਾ,
ਹੁਣ ਮਨਮੁਖਾਂ ਦੀ ਹਾਲਤ ਹਜ਼ੂਰ ਬਿਆਨ ਕਰਨ ਲੱਗੇ ਨੇ ਦੋ ਤੁਕਾਂ ਦੇ ਅੰਦਰ। ਮਨਮੁਖ ਵਿਦਿਆ ਵਿਕਰਦਾ, ਜਿਹੜੇ ਮਨਮੁਖ ਲੋਕ ਨੇ ਨਾ ਉਹ ਵਿਦਿਆ ਪੜ੍ਹੀ ਹੋਈ ਨੂੰ ਵਿਕਰੀ ਤੇ ਲਾਈ ਹੋਈ ਹੈ ਵੇਚਣ ਤੇ। ਔਰ ਹਜ਼ੂਰ ਕਹਿਣਗੇ ਮਨਮੁਖ ਜਿਹੜਾ ਨਾ ਉਹ ਵਿਦਿਆ ਨੂੰ ਵਿਕਰਦਾ ਵੇਚਦਾ ਹੀ ਫਿਰਦਾ ਰਹਿੰਦਾ, ਇੰਨੇ ਪੈਸੇ ਲਵਾਂਗਾ, ਇੰਨਾ ਆਹ ਕੁਛ ਲਵਾਂਗਾ। ਸੋ ਮਨਮੁਖ ਲੋਕ ਪੜ੍ਹ ਪੜ੍ਹ ਕੇ ਵਿਦਿਆ ਫਿਰ ਉਹਨੂੰ ਵੇਚਣ ਤੇ ਹੀ ਲੱਗੇ ਹੋਏ ਨੇ। ਸੋ ਵਿਦਿਆ ਸੁਣਾਉਣ ਦਾ ਆਪਣੇ ਗੁਣ ਦਾ ਫਿਰ ਮੁੱਲ ਵਟਦੇ ਰਹਿੰਦੇ ਹਨ। ਸੋ ਵਿਕਰੀ ਤੇ ਲਾਈ ਹੋਈ ਹੈ, ਵੇਚਦੇ ਰਹਿੰਦੇ ਨੇ ਵਿਦਿਆ ਦੇ ਤਾਂ ਹੀ।
ਬਿਖ ਖੱਟੇ ਬਿਖ ਖਾਏ,
ਔਰ ਵਿਦਿਆ ਜਿਹੜੀ ਸਭ ਗੁਣ ਨੇ ਉਹਨਾਂ ਨੂੰ ਤਾਂ ਦਾਅ ਤੇ ਲਾਇਆ ਹੋਇਆ ਤੇ ਬਿਖ ਖੱਟੇ ਵਿਉਹ ਨੂੰ ਖੱਟੀ ਖੱਟਣ ਵਾਸਤੇ ਲੱਗੇ ਰਹਿੰਦੇ ਹਨ। ਪਦਾਰਥਾਂ ਦੀ ਖੱਟੀ ਖੱਟਣ ਵਾਸਤੇ ਜਿਹੜੇ ਵਿਉਹ ਵਰਗੇ ਜ਼ਹਿਰੀਲੇ ਪਦਾਰਥ ਨੇ ਉਹਨਾਂ ਵਿੱਚ ਗਲਤਾਨ ਹੋਏ ਰਹਿੰਦੇ ਹਨ। ਤੇ ਬਿਖ ਖਾਏ, ਨਾ ਖਾਣ ਯੋਗ ਜਿਹੜੀਆਂ ਵਸਤੂਆਂ ਯਹਿਰ ਵਰਗੀਆਂ ਨੇ ਪਦਾਰਥ, ਉਹ ਵੀ ਖਾਣ ਤੋਂ ਗੁਰੇਜ਼ ਨਹੀਂ ਕਰਦੇ, ਵਿਸ਼ਿਆਂ ਦੇ ਖਾਣ ਵਿੱਚ ਭੋਗਣ ਵਿੱਚ ਲੱਗੇ ਰਹਿੰਦੇ ਨੇ, ਵਿਸ਼ਿਆਂ ਵਿੱਚ ਗਲਤਾਨ ਹੋਏ ਰਹਿੰਦੇ ਹਨ।
ਮੂਰਖ ਸ਼ਬਦ ਨਾ ਚਿੰਨ੍ਹੈ,
ਉਹ ਮੂਰਖ ਲੋਕ ਜਿਹੜੇ ਬੇਸਮਝ ਨੇ ਨਾ ਉਹ ਸ਼ਬਦ ਸਿਧਾਂਤ ਨੂੰ ਨਾ ਚਿੰਨ੍ਹੈ, ਨਹੀਂ ਚੀਣਦੇ, ਨਹੀਂ ਕਿਤੇ ਜਾਣਦੇ। ਜਿਹੜਾ ਸ਼ਬਦ ਸਿਧਾਂਤ ਹੈ ਨਾ, ਸ਼ਬਦ ਦਾ ਜੋ ਸਿਰਲੇਖ ਹੈ, ਸ਼ਬਦ ਦਾ ਜੋ ਭਾਵ ਹੈ, ਉਹਨੂੰ ਨਹੀਂ ਉਹ ਮਨਮੁਖ ਲੋਕ ਸਮਝਣ ਦਾ ਯਤਨ ਕਰਦੇ।
ਬੂਝ ਬੂਝ ਨਹਿ ਕਾਏ,
ਔਰ ਸੂਝ ਬੂਝ ਉਹਨਾਂ ਨੂੰ ਸੋਝੀ, ਕੋਈ ਬੂਝ ਵਿਚਾਰ ਕਰਦੇ ਹਜ਼ੂਰ ਕਹਿਣਗੇ ਅਕਲ ਨਹੀਂ ਰਹਿ ਜਾਂਦੀ, ਕੋਈ ਸੁੱਧ ਬੋਧੀ ਨਹੀਂ ਉਹਨਾਂ ਲੋਕਾਂ ਨੂੰ ਕਾਏ ਕਿਸੇ ਪ੍ਰਕਾਰ ਦੇਵੇ, ਸੂਝ ਬੂਝ ਨਹੀਂ ਕਿਸੇ ਤਰ੍ਹਾਂ ਦੇਵੇ। ਹਰ ਵੇਲੇ ਖਾਲਸਾ ਜੀ ਵਿਦਿਆ ਦਾ ਮਾਣ ਹੀ ਚੁੱਕੀ ਫਿਰਦੇ ਰਹਿੰਦੇ ਹਨ ਕਿ ਮੈਂ ਬੜਾ ਵਿਦਵਾਨ ਹਾਂ। ਗੰਗਾ ਤੇਲੀ ਰਾਜੇ ਭੋਜ ਦੇ ਪਾਸ ਹੈ, ਵਿਦਵਾਨ ਬੜੇ ਸਨ, ਪਰ ਇੱਕ ਕਾਂਸ਼ੀ ਤੋਂ ਵਿਦਵਾਨ ਚੱਲ ਕੇ ਆ ਗਿਆ ਕਾਂਸ਼ੀਪੁਰੀ ਤੋਂ, ਦੋ ਗੱਡੇ ਲੱਦੀ ਫਿਰੇ ਪੁਸਤਕਾਂ ਦੇ। ਕਵੇ ਜਿਹੜਾ ਮੇਰੇ ਨਾਲ ਭਾਈ ਚਰਚਾ ਕਰ ਲਵੇ, ਜੇ ਤਾਂ ਮੈਂ ਹਾਰ ਜਾਵਾਂ ਤੇ ਸਾਰੇ ਗ੍ਰੰਥ ਮੇਰੇ ਲੈ ਲਵੇ, ਤੇ ਜੇ ਦੂਜਾ ਹਾਰ ਗਿਆ ਤੇ ਫਿਰ ਮੈਂ ਗ੍ਰੰਥ ਸਾਰੇ ਖੋਹ ਲਵਾਂਗਾ। ਬੜਾ ਵਿਦਿਆ ਦਾ ਮਾਣ ਹੈ। ਰਾਜੇ ਭੋਜ ਦੇ ਪਾਸ ਜਿੰਨੇ ਵਿਦਵਾਨ ਸੀ ਸਭ ਛਾਈ ਮਾਈ ਹੋ ਗਏ ਵੀ ਬੜਾ ਇਹ ਪੜ੍ਹਿਆ ਹੋਇਆ ਪੰਡਿਤ ਹੈ ਤੇ ਅਸੀਂ ਸਾਰੇ ਇੰਨਾ ਵਿਦਿਆ ਸਾਡੇ ਪਾਸ ਨਹੀਂ ਤੇ ਚਰਚਾ 'ਚ ਕਿਤੇ ਹਾਰ ਨਾ ਜਾਈਏ। ਔਰ ਸਾਰੇ ਇਸ ਗੱਲ ਨੂੰ ਸ਼ਰਮ ਮਹਿਸੂਸ ਕਰਦੇ। ਇੱਕ ਤੇਲੀ ਸੀ ਗੰਗਾ, ਉਹ ਕਈ ਵਾਰ ਗੱਲਾਂ ਬਾਤਾਂ ਤਾਂ ਕਰਦਾ ਪਰ ਸਿੱਧਾ ਵਿਚਾਰਾ ਸੀ, ਸਿੱਧੇ ਸਾਧੇ ਸੁਭਾਅ ਦਾ। ਕਹਿਣ ਲੱਗੇ ਜੇ ਹਾਰ ਵੀ ਜਾਓ ਤਾਂ ਕੀ ਫਰਕ ਪੈਣਗਾ, ਆਖਾਂਗੇ ਇੱਥੋਂ ਦਾ ਮੂਰਖ ਸੀ, ਇਹਨੂੰ ਅੱਗੇ ਕਰ ਦਈਏ। ਬਾਦਸ਼ਾਹ ਨੂੰ ਆਖਿਆ ਮਹਾਰਾਜ ਗੰਗਾ ਚਰਚਾ ਕਰੇਗਾ, ਗੰਗਾ ਤੇਲੀ। ਕਹਿਣਗੇ ਠੀਕ ਹੈ। ਸੋਹਣੇ ਵਧੀਆ ਸੁੰਦਰ ਕੱਪੜੇ ਤਿਆਰ ਕਰਕੇ ਬਾਦਸ਼ਾਹ ਨੇ ਪਵਾਏ, ਕਿਉਂਕਿ ਬਾਦਸ਼ਾਹ ਦਾ ਪੰਡਿਤ ਹੁਣ ਮਾੜੇ ਕੱਪੜੇ ਹੋਣ ਅਗਲੇ ਪੰਡਿਤ 'ਤੇ ਪ੍ਰਭਾਵ ਵੀ ਨਹੀਂ ਪੈਂਦਾ ਵੀ ਕੱਪੜੇ ਮੇਲੇ ਲਈ ਫਿਰਦਾ ਬਾਦਸ਼ਾਹ ਦਾ, ਕਾਹਦਾ ਇਹ ਪੰਡਿਤ ਵਿਦਵਾਨ ਹੈ। ਬੜੇ ਸੁੰਦਰ ਕੱਪੜੇ ਤਿਆਰ ਕਰਕੇ ਗਲ 'ਚ ਪਾ ਦਿੱਤੇ ਗਰੀਬ ਦੇ। ਜੁੱਤੀ ਖਾਲਸਾ ਜੀ ਬੜੀ ਤਿੱਲੇ ਦੀ ਕਢਾਈ ਵਾਲੀ ਸੋਹਣੀ ਜੁੱਤੀ, ਉਹ ਵੀ ਲੈ ਕੇ ਦਿੱਤੀ। ਜਿੱਥੇ ਸਭਾ ਸੀ ਨਾ ਲੱਗੀ ਹੋਈ, ਪੰਡਿਤ ਆਇਆ ਬੈਠਾ ਸੀ, ਉੱਥੇ ਆ ਕੇ ਸਾਰੇ ਲੋਕ ਹਜੂਮ ਇਕੱਠਾ ਹੋ ਗਏ ਵੀ ਚਰਚਾ ਹੋਣੀ ਹੈ, ਉਹ ਆਹਲਾ ਪੰਡਿਤ ਵਿਦਵਾਨ ਹੈ ਤੇ ਇੱਧਰੋਂ ਮੂਰਖ ਨੇ, ਜਾ ਉਹਦੇ ਨਾਲ ਟੱਕਰ ਲੈਣੀ ਹੈ, ਵੇਖੀਏ ਵੀ ਹੁਣ ਉੱਥੇ ਕੀ ਬਣਦਾ ਕੀ ਹੋਵੇਗਾ। ਜਦੋਂ ਉੱਥੇ ਪਹੁੰਚਣ ਲੱਗੇ, ਗੰਗਾ ਤੇਲੀ ਜਿਹੜਾ ਸੀ ਇਹਨੇ ਸੋਚਿਆ ਵੀ ਸਭਾ 'ਚ ਤਾਂ ਹੁਣ ਜੋ ਬਣਨਾ ਮੈਨੂੰ ਵੀ ਪਤਾ ਵੀ ਬਣਨਾ, ਆ ਕੱਪੜੇ ਧੋਣ ਕੋ ਗਲੋਂ ਲਾਉਣੋ ਰਿਹਾ ਜੁੱਤੀ ਸਭਾ ਚੋਂ ਬਾਹਰ ਲਾ ਕੇ ਗਿਆ ਤੇ ਇਹ ਨਾ ਹੋਵੇ ਆਉਂਦੇ ਨੂੰ ਕੋਈ ਜੁੱਤੀ ਚੁੱਕ ਕੇ ਚੰਗੀ ਜੁੱਤੀ ਹੈ ਇਹ ਕੋਈ ਲੈ ਜਾਵੇ ਉਹ ਪਰਨਾ ਜਿਹੜਾ ਸੀ ਨਾ ਪਰਨੇ ਚ ਵਲੇਟ ਵਲੂਟ ਕੇ ਜੁੱਤੀ ਨੂੰ ਕੱਛੇ ਮਾਰ ਰਹੀ ਸਭਾ ਚ ਪਹੁੰਚ ਗਿਆ ਉਹ ਜਦੋਂ ਪੰਡਿਤ ਨੇ ਬਹਿੰਦਿਆਂ ਸਾਰੀ ਪੁੱਛਿਆ ਵੀ ਆਹ ਮਹਾਰਾਜ ਕਿਹੜਾ ਸ਼ਸਤਰ ਹੈ ਕਿਹੜਾ ਵਿਦਿਆ ਦਾ ਗ੍ਰੰਥ ਹੈ ਜਿਹੜਾ ਕੱਛੇ ਮਾਰੀ ਫਿਰਦੇ ਹੋ ਕਹਿਣ ਲੱਗਾ ਇਹ ਕੰਟਕ ਚੂਰਨ ਗ੍ਰੰਥ ਕੰਟਕ ਚੂਰਨ ਹੈ ਉਹ ਹੈਰਾਨ ਹੋ ਗਿਆ ਬੇੜਾ ਤਰਿਆ ਇੰਨੇ ਗ੍ਰੰਥ ਪੜ੍ਹੇ ਆ ਗੱਡੇ ਪੁਸਤਕਾਂ ਦਾ ਲੱਦੇ ਸਾਰੀ ਲਾਇਬ੍ਰੇਰੀ ਨਾਲ ਹੀ ਰੱਖੀ ਹੈ ਪਰ ਮੈਂ ਅੱਜ ਤੱਕ ਕੰਟਕ ਚੂਰਨ ਗ੍ਰੰਥ ਨਹੀਂ ਵੇਖਿਆ ਮੈਂ ਨਹੀਂ ਇਹ ਪੜ੍ਹਿਆ ਵੀ ਕੰਟਕ ਚੂਰਨ ਹੈ ਵੀ ਇਸੇ ਤਰ੍ਹਾਂ ਪੈਰੀ ਜੁੱਤੀ ਪਾਈ ਹੋਵੇ ਕੰਡੇ ਸਾਰੇ ਚੂਰ ਚੂਰ ਕਰੀ ਜਾਂਦੀ ਹੈ ਉਹ ਕੰਟਕ ਚੂਰਨ ਹੈ ਕਹਿਣ ਲੱਗਾ ਕੰਟਕ ਚੂਰਨ ਗ੍ਰੰਥ ਹੈ ਉਹ ਜਦੋਂ ਸਭਾ ਵਿੱਚ ਜਾ ਕੇ ਬੈਠੇ ਇਹਦੀ ਇੱਕ ਅੱਖ ਸੀ ਤੇ ਇੱਕ ਅੱਖੋਂ ਵਿਚਾਰਾ ਕਾਣਾ ਸੀ ਗੰਗਾ ਤੇਲੇ ਕਹਿਣਗੇ ਦੱਸੋ ਜੀ ਚਰਚਾ ਪਹਿਲਾਂ ਬੋਲ ਕੇ ਕਰਨੀ ਕਿ ਪਹਿਲਾਂ ਗੁਪਤ ਚਰਚਾ ਕਰਨੀ ਹੈ ਕਹਿੰਦੇ ਮਹਾਰਾਜ ਇਹ ਤੁਹਾਡੀ ਮਰਜ਼ੀ ਭਾਵੇਂ ਗੁਪਤ ਕਰ ਲਓ ਭਾਵੇਂ ਬੋਲ ਕੇ ਕਰ ਲਓ ਜੀ ਜਦੋਂ ਚਰਚਾ ਕਰਨ ਕਹਿੰਦੇ ਪਹਿਲਾਂ ਗੁਪਤ ਕਰੋ ਕਹਿੰਦੇ ਠੀਕ ਹੈ ਦੱਸੋ ਪੰਡਿਤ ਜੀ ਕੀ ਕਹਿਣਾ ਚਾਹੁੰਦੇ ਹੋ ਉਹਨੇ ਪੰਡਿਤ ਨੇ ਇੱਕ ਉਂਗਲ ਖੜੀ ਕੀਤੀ ਗਾਂਗੇ ਤੇਲੀ ਦੇ ਮਨ ਚ ਗੁੱਸਾ ਆਇਆ ਵੀ ਮੇਰੀ ਇੱਕੋ ਹੀ ਅੱਖ ਹੈ ਇਹ ਕਹਿੰਦਾ ਵੀ ਇਹ ਅੱਖ ਵੀ ਤੇਰੀ ਉਂਗਲ ਮਾਰ ਕੇ ਮੈਂ ਕੱਢ ਦੇਣੀ ਹੈ ਔਰ ਗਾਂਗੇ ਤੇਲੀ ਨੇ ਦੋ ਉਂਗਲਾਂ ਖੜੀਆਂ ਕੀਤੀਆਂ ਵੀ ਤੂੰ ਇੱਕ ਕੱਢੇਗਾ ਮੈਂ ਦੋਵੇਂ ਕੱਢ ਦੇਵਾਂਗਾ ਉਸਨੇ ਪੰਜਾ ਕੀਤਾ ਕਿ ਪੰਜਾ ਕਹਿਣ ਲੱਗੇ ਇਹਦਾ ਭਾਵ ਆ ਵੀ ਮੈਨੂੰ ਚਪੇੜ ਵਿਖਾਉਂਦਾ ਵੀ ਚਪੇੜ ਮਾਰਾਂਗਾ ਮੂਰਖ ਦੇ ਅੱਗੋਂ ਕਸੁੰਨ ਵੱਟਿਆ ਵੀ ਤੂੰ ਚਪੇੜ ਮਾਰੇਗਾ ਮੈਂ ਕਸੁੰਨ ਮਾਰਾਂਗਾ ਉਹ ਚਰਚਾ ਕਰਦਿਆਂ ਪੰਡਿਤ ਜਿਹੜਾ ਅਗਲਾ ਸੀ ਉਹ ਚੁੱਪ ਕਰ ਗਿਆ ਉਹਨੂੰ ਕੋਈ ਗੱਲ ਔੜੇ ਨਾ ਲੋਕਾਂ ਨੇ ਤਾੜੀ ਮਾਰਤੀ ਵੀ ਸਾਡਾ ਪੰਡਿਤ ਜਿੱਤ ਗਿਆ ਸਾਡਾ ਪੰਡਿਤ ਜਿੱਤ ਗਿਆ ਗੰਗਾ ਤੇਲੀ ਜਿੱਤ ਗਿਆ ਉਹ ਜਦੋਂ ਬੋਲ ਕੇ ਚਰਚਾ ਕਰਨ ਦਾ ਸਮਾਂ ਆਇਆ ਉਸਨੇ ਆਖਿਆ ਦੱਸੋ ਜੀ ਵੀ ਕੀ ਵਜ੍ਹਾ ਹੈ ਮੈਂ ਇੱਕ ਉਂਗਲ ਖੜੀ ਕੀਤੀ ਸੀ ਵੀ ਪਰਮਾਤਮਾ ਇੱਕ ਹੈ ਇੱਕ ਈਸ਼ਵਰ ਨਿਰੰਕਾਰ ਹੈ ਹੋਰ ਕੋਈ ਨਹੀਂ ਤੁਸੀਂ ਉਂਗਲਾਂ ਦੋ ਖੜੀਆਂ ਕਿਉਂ ਕੀਤੀਆਂ ਗਾਂਗੇ ਨੇ ਆਖਿਆ ਬੇੜਾ ਤਰੇ ਮੈਂ ਸਮਝਿਆ ਵੀ ਮੇਰੀ ਇੱਕੋ ਹੀ ਅੱਖ ਹੈ ਤੇ ਮੈਨੂੰ ਇਹ ਡਰਾਉਂਦਾ ਵੀ ਇਹ ਵੀ ਕੱਢ ਦੇਣੀ ਹੈ ਮੈਂ ਦੋ ਉਂਗਲਾਂ ਖੜੀਆਂ ਕੀਤੀਆਂ ਕਹਿੰਦੇ ਇਹਦਾ ਕੀ ਭਾਵ ਕਹਿੰਦੇ ਭਾਵ ਇਹਦਾ ਇਹ ਹੈ ਵੀ ਨਿਰੰਕਾਰ ਹੈ ਤਾਂ ਭਾਵੇਂ ਇੱਕ ਸਰੂਪ ਉਹਦੇ ਦੋ ਨੇ ਇੱਕ ਨਿਰਗੁਣ ਇੱਕ ਸਰਗੁਣ ਦੋ ਸਰੂਪਾਂ ਵਾਲਾ ਪਰਮੇਸ਼ਰ ਹੈ ਕਦੇ ਨਿਰਗੁਣ ਸਰੂਪ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਉਹ ਨਿਰਗੁਣ ਤੇ ਸਰਗੁਣ ਦੋ ਸਰੂਪਾਂ ਵਾਲਾ ਹੈ ਕਹਿੰਦੇ ਫਿਰ ਤੁਸੀਂ ਪੰਜਾ ਅੱਗੇ ਖੜਾ ਕੀਤਾ ਜੀ ਇਹ ਤਾਂ ਮੈਨੂੰ ਦੱਸੋ ਪੰਡਿਤ ਨੇ ਆਖਿਆ ਪੰਜਾ ਇਸ ਕਰਕੇ ਖੜਾ ਕੀਤਾ ਵੀ ਪੰਜ ਤੱਤ ਨੇ ਪੌਣ ਪਾਣੀ ਧਰਤੀ ਆਕਾਸ਼ ਅਗਨੀ ਪੰਜ ਤੱਤਾਂ ਨਾਲ ਇਹ ਸੰਸਾਰ ਹੋਂਦ ਵਿੱਚ ਆਇਆ ਪੈਦਾ ਕੀਤਾ ਹੈ ਪਰ ਤੁਸੀਂ ਘਸੁੰਨ ਜਿਹਾ ਵਿਖਾਇਆ ਇਹਦਾ ਕੀ ਵਜ੍ਹਾ ਹੈ ਉਸਨੇ ਆਖਿਆ ਮੈਂ ਤੈਨੂੰ ਘਸੁੰਨ ਇਸ ਕਰਕੇ ਵਿਖਾਇਆ ਹੈ ਜਿਹੜੀਆਂ ਪੰਜ ਤੱਤ ਨੇ ਨਾ ਉਹ ਚ 25 ਪ੍ਰਕਿਰਤੀਆਂ ਪਰਮੇਸ਼ਰ ਨੇ ਇਸਤੇਮਾਲ ਕੀਤੀਆਂ 25 ਪ੍ਰਕਿਰਤੀਆਂ ਉਹਨਾਂ ਰਚੀਆਂ ਹੋਈਆਂ 25 ਪ੍ਰਕਿਰਤੀਆਂ ਤੱਤ ਪਾ ਕੇ 25 ਪ੍ਰਕਿਰਤੀਆਂ ਖੜੀਆਂ ਕੀਤੀਆਂ ਉਹਨਾਂ 25 ਪ੍ਰਕਿਰਤੀਆਂ ਨੂੰ ਫਿਰ ਐਨ ਆਪਸ ਚ ਮਿਕਸ ਕਰ ਦਿੱਤਾ ਜਿਵੇਂ ਆਟੇ ਨੂੰ ਮੁੱਠੀ ਲਾ ਲਾ ਕੇ ਬੀਬੀਆਂ ਗੁੰਨ ਕੇ ਇੱਕੋ ਜਿਹਾ ਕਰ ਦਿੰਦੀਆਂ ਨੇ ਨਾ ਇਉਂ ਪਰਮੇਸ਼ਰ ਨੇ 25 ਪ੍ਰਕਰਨ 25 ਪ੍ਰਕਿਰਤੀਆਂ ਤਿਆਰ ਕਰਕੇ ਇਹ ਸੰਸਾਰ ਪੈਦਾ ਕੀਤਾ ਹੈ ਇੰਨੀ ਕਹਿਣ ਦੀ ਦੇਰ ਸੀ ਤਾੜੀਆਂ ਵੱਜ ਗਈਆਂ ਤੇ ਉਹ ਜਿੱਤ ਗਿਆ ਔਰ ਗ੍ਰੰਥ ਚੁੱਕੀ ਫਿਰਦਾ ਸੀ ਨਾ ਉਹ ਹਾਰ ਗਿਆ ਲੋਕਾਂ ਚ ਜਲੂਸ ਨਿਕਲ ਗਿਆ ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ ਗੋਸ਼ਟ ਗਾਂਗੇ ਤੇਲੀਐ ਪੰਡਿਤ ਨਾਲ ਹੋਵੇ ਜੱਗ ਦੇਖੈ ਖੜੀ ਕਰੇ ਇੱਕ ਉਂਗਲੀ ਗਾਂਗਾ ਦੋਏ ਵਿਖਾਲੇ ਰੇਖੈ ਫੇਰ ਉਠਾਏ ਪਚਾਂਗਲਾਂ ਗਾਂਗਾ ਮੁੱਠ ਹਲਾਏ ਅਪੇਖੈ ਔਰ ਵੇਖ ਕੇ ਹੈਰਾਨ ਹੋ ਗਏ ਦੁਨੀਆਂ ਪਰਮੇਸ਼ਰ ਕਈ ਵਾਰ ਅਨਪੜ੍ਹਾਂ ਤੇ ਵੀ ਕਿਰਪਾ ਕਰ ਦਿੰਦਾ ਹੈ ਪੰਡਿਤ ਜੀ ਵਿਦਿਆ ਨੂੰ ਪੜ੍ਹ ਕੇ ਕਦੇ ਮਾਣ ਨਾ ਚੁੱਕੀ ਫਿਰੋ ਵੀ ਮੈਂ ਬੜਾ ਮਾਨੀ ਮੈਂ ਬੜਾ ਵਿਦਵਾਨ ਹਾਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤੇ ਸ਼ੇਨ ਕਾਲ ਚ ਕਿਰਪਾ ਕਰ ਦਿੰਦਾ ਹੈ ਸਤਿਗੁਰਾਂ ਕੋਲ ਇੱਕ ਆਇਆ ਸੀ ਨਾ ਵਿਦਵਾਨ ਦਸਮ ਪਾਤਸ਼ਾਹ ਕੋਲ ਮਹਾਰਾਜ ਸੁਣਿਆ ਤੁਹਾਡੇ ਕੋਲ ਵੀ ਬੜੇ ਪੰਡਿਤ ਵਿਦਵਾਨ ਸਤਿਗੁਰੂ ਕਹਿਣ ਲੱਗੇ ਹਾਂ ਮਹਾਰਾਜ ਮੇਰੀ ਕਵਿਤਾ ਦਾ ਕੋਈ ਉੱਤਰ ਦੇਵੇਗਾ ਸਤਿਗੁਰੂ ਕਹਿਣ ਲੱਗੇ ਜ਼ਰੂਰ ਹੈ ਔਰ ਗਰੀਬ ਨਿਵਾਜ ਨੇ ਆਖਿਆ ਲਿਆਓ ਸਾਡਾ ਘਾਹੀ ਜਿਹੜਾ ਪੜ੍ਹਨਾ ਤਾਂ ਕੀ ਵਿਚਾਰ ਹੈ ਘਾਹ ਦੀ ਸੇਵਾ ਘੋੜਿਆਂ ਦਾ ਖਰਖਰਾ ਕਰਨਾ ਘਾਹ ਪੱਠੇ ਪਾਉਣੇ ਭਾਈ ਧੰਨਾ ਸਿੰਘ ਨੂੰ ਬੁਲਾਇਆ ਜਦੋਂ ਪੰਡਿਤ ਦੀ ਕਵਿਤਾ ਵਿਦਵਾਨ ਦੀ ਕਵੀ ਦੀ ਕਵਿਤਾ ਸੁਣੀ ਧੰਨਾ ਸਿੰਘ ਘਾਹੀ ਨੇ ਸਤਿਗੁਰੂ ਕਹਿਣਗੇ ਸਾਡਾ ਘਾਹੀ ਜਵਾਬ ਦੇਵੇਗਾ ਔਰ ਸੁਣ ਕੇ ਹੈਰਾਨ ਹੋ ਗਿਆ ਖਾਲਸਾ ਜੀ ਸੋ ਨਵਸਾਤ ਰਚੇ ਨਵਸਾਤ ਵਧੇ ਨਵਸਾਤ ਰਚੇ ਪਿਆਨ ਪਾਏ। ਇਉਂ ਕਰਕੇ ਕਵਿਤਾ ਉਹਦੀ ਆਉਂਦੀ ਗ੍ਰੰਥਾਂ ਵਿੱਚ, ਨਵਸਾਤ ਤੀਏ ਨਵਸਾਤ ਕੀਏ ਨਵਰਾਜ ਨਵਸਾਤ ਰਚੇ ਨਵਸਾਇਰ ਪਾਏ, ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖੀ ਅੰਚਰ ਛਾਏ, ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਸਤਿਗੁਰੂ ਕਹਿਣਗੇ ਕਰਕੇ ਅਰਥ ਸੁਣਾਏ, ਉਹ ਕਾਹੀ ਨੇ ਅਰਥ ਕਰਕੇ ਸੁਣਾ ਦਿੱਤੇ, ਤੇ ਕਾਹੀ ਕਹਿਣਗਾ ਹੁਣ ਮੈਂ ਵੀ ਕੁੱਖ ਸੁਣਾਵਾਂ, ਕਹਿਣ ਲੱਗੇ ਤੂੰ ਵੀ ਸੁਣਾ। ਗੁਰੂ ਦੀ ਕਿਰਪਾ ਐਸੀ ਹੋਈ, ਧੰਨਾ ਸਿੰਘ ਕਾਹੀ ਨੇ ਫਿਰ ਕਵਿਤਾ ਰਚੀ, ਮੀਨ ਮਰੇ ਚਲ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ, ਹਾਥੀ ਮਰੇ ਮਰ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ, ਔਰ ਮੀਨ ਮਰੇ ਜਲ ਕੇ ਪਰਸੇ ਕਬੂ ਨਾ ਮਰੇ ਪਰ ਪਾਵਕ ਪਾਏ, ਹਾਥੀ ਮਰੇ ਜਲ ਕੇ ਇਸੇ ਤਰ੍ਹਾਂ ਜਲ ਕੇ ਪਰਸੇ ਕਬੂ ਨਾ ਮਰੇ ਤਨ ਤਾਪ ਕੇ ਆਏ, ਔਰ ਤ੍ਰਿਆ ਮਰੇ ਪੀਆ ਕੇ ਪਰਸੇ ਕਬੂ ਨਾ ਮਰੇ ਪਰਦੇਸ ਸਧਾਏ, ਗੂੜ ਮੈਂ ਬਾਤ ਕਹੀ ਤੇ ਜਰਾਜ ਵਿਚਾਰ ਸਕੇ ਨਾ ਬਿਨਾਂ ਚਿਤ ਲਾਏ। ਅਰਥ ਫਰਕ ਤਾਂ ਥੋੜਾ ਜਿਹਾ ਸੀ, ਗੁਰੂ ਨੇ ਐਸਾ ਬੁੱਧ ਤੇ ਪਰਦਾ ਪਾਇਆ, ਪੰਡਿਤ ਕਹਾਉਣ ਵਾਲਾ ਅਰਥ ਸਮਝ ਹੀ ਨਾ ਸਕਿਆ। ਸੋ ਐਸਾ ਮੇਰਾ ਸਤਿਗੁਰੂ ਹੈ ਜੇ ਕਿਰਪਾ ਕਰ ਦੇਵੇ ਤਾਂ ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ, ਐਸੀ ਕਿਰਪਾ ਕਰਨ ਹਾਰਾ ਹੈ।
ਪਾਧਾ ਗੁਰਮੁਖ ਆਖੀਐ,
ਹਜ਼ੂਰ ਕਹਿਣਗੇ ਹੇ ਪੰਡਿਤ ਜੀ ਉਹ ਪਾਧਾ ਪੜਿਆ ਹੋਇਆ ਉਹੀ ਗੁਰਮੁਖਤਾਈ ਵਾਲੇ ਜੀਵਨ ਵਾਲਾ ਕਹੀਦਾ ਹੈ।
ਚਾਟੜਿਆ ਮਤ ਦੇ,
ਜਿਹੜਾ ਆਪਣੇ ਚਾਟੜੇ ਜਿਹੜੇ ਚੇਲੇ ਹੈ ਨਾ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ।
ਨਾਮ ਸੰਭਾਲੋ ਨਾਮ ਸੰਗ੍ਰਹਿ,
ਤੇ ਨਾਮ ਨੂੰ ਸੰਭਾਲਣ ਦਾ, ਵਾਹਿਗੁਰੂ ਦੇ ਨਾਮ ਨੂੰ ਵਾਰ ਵਾਰ ਯਾਦ ਕਰਨਾ ਸੰਭਾਲਣਾ ਇਹ ਸਿੱਖਿਆ ਦਿੰਦਾ ਹੈ, ਤੇ ਨਾਮ ਦਾ ਹੀ ਸੰਗਰਣ ਕਰਦਾ ਹੈ, ਵਾਹਿਗੁਰੂ ਦੇ ਨਾਮ ਦਾ ਹੀ ਧਨ ਇਕੱਠਾ ਕਰਦਾ ਹੈ। ਗੁਰੂ ਕਾ ਜਿਹੜਾ ਇਹ ਸ੍ਰੇਸ਼ਟ ਪਾਧਾ ਗੁਰਮੁਖਤਾਈ ਵਾਲਾ
ਹੈ, ਜਗ ਮਹਲੇ
ਕੋਈ ਲਾਹ ਵੱਡਾ ਪਰ ਜਗਤ ਸੰਸਾਰ ਚ ਪਾਈ ਲੈਂਦਾ ਹੈ, ਉਹਦੇ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ।
ਸੱਚੇ ਪੱਟੇ ਸੱਚ ਮਨ,
ਔਰ ਸੱਚੀ ਜਿਹੜੀ ਪੱਟੀ ਹੈ ਨਾ ਹਿਰਦਾ ਰੂਪੀ ਬੁੱਧ ਵਿਸ਼ੇਸ਼ ਜਿਹੜੀ ਹੈ ਨਾ ਪੱਟੀ, ਬੁੱਧ ਵਿਸ਼ੇਕ ਪੱਟੀ ਦੇ ਉੱਪਰ ਜਿਹੜੇ ਸੱਚੇ ਮਨੋ ਹੋ ਕਰਕੇ ਵਾਹਿਗੁਰੂ ਦੇ ਸ਼ਬਦ ਨੂੰ ਜਿਹੜੇ ਅੰਕਿਤ ਕਰ ਲੈਂਦੇ ਹਨ, ਹਿਰਦੇ ਰੂਪੀ ਪੱਟੀ ਦੇ ਉੱਪਰ ਲਿਖ ਲੈਂਦੇ ਹਨ।
ਪੜੀਏ ਸ਼ਬਦ ਸੋ ਸਾਰ,
ਔਰ ਜਿਨ੍ਹਾਂ ਦੀ ਸੰਗਤ ਚ ਮਿਲ ਕੇ ਸਾਰ ਸ੍ਰੇਸ਼ਟ ਸ਼ਬਦ ਸਿਧਾਂਤ ਨੂੰ ਪੜੀਦਾ ਹੈ ਵਿਚਾਰੀਦਾ ਹੈ, ਹਜ਼ੂਰ ਕਹਿਣਗੇ ਉਹ ਪੰਡਿਤ ਵਿਦਵਾਨ ਹੈ ਜਿਹੜਾ ਹਿਰਦੇ ਰੂਪੀ ਪੱਟੀ ਦੇ ਉੱਪਰ ਗੁਰੂ ਕੇ ਸ਼ਬਦ ਵਿਚਾਰ ਨੂੰ ਲਿਖਣਾ ਜਾਣਦਾ ਹੈ ਪੜ੍ਹਨਾ ਜਾਣਦਾ ਹੈ।
ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ,
ਹਜ਼ੂਰ ਕਹਿਣਗੇ ਪੰਡਿਤ ਜੀ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਉਹ ਪੜ੍ਹਿਆ ਹੋਇਆ ਤੇ ਉਹ ਪੰਡਿਤ ਵਿਦਵਾਨ ਬੀਨਾ ਚਤਰ ਹੈ, ਉਹੀ ਚਤਰ ਪੰਡਿਤ ਹੈ, ਉਹੀ ਸਿਆਣਾ ਪੰਡਿਤ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਾਣਦਾ ਹੈ, ਤੇ ਜਿਹਨੇ ਜ਼ਿੰਦਗੀ ਦੇ ਅੰਦਰ
ਜਿਸ ਰਾਮ ਨਾਮ ਗਲਹਾਰ,
ਰਮੇ ਹੋਏ ਵਾਹਿਗੁਰੂ ਦੇ ਨਾਮ ਦਾ ਗਲ ਚ ਹਾਰ ਹੀ ਪਰੋ ਕੇ ਪਾ ਲੈਣਾ ਕੀਤਾ ਹੈ, ਜਿਵੇਂ ਧਾਗੇ ਨਾਲ ਬੀਬੀਆਂ ਗਹਿਣੇ ਪਾ ਲੈਂਦੀਆਂ ਨੇ ਗਲੇ ਵਿੱਚ, ਹਜ਼ੂਰ ਕਹਿੰਦੇ ਐਸਾ ਪਰਮੇਸ਼ਰ ਦਾ ਨਾਮ ਰੂਪੀ ਗਹਿਣਾ ਸਵਾਸਾਂ ਰੂਪੀ ਧਾਗੇ ਚ ਪਰੋ ਕੇ ਜਿਹਨਾਂ ਨੇ ਪਾ ਲਿਆ ਹੈ, ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਰਾਵੇ ਲਾਲ ਪਿਆਰੇ, ਲਾਲ ਬਹੁਗੁਣ ਕਾਮਣ ਮੋਹੇ ਤੇਰੇ ਗੁਣ ਹੋਏ ਨਾ ਅਵਰੇ। ਸੋ ਐਸੇ ਖਾਲਸਾ ਜੀ ਸਭ ਗੁਣਾਂ ਨੂੰ ਜਿਹਨਾਂ ਨੇ ਹਿਰਦੇ ਚ ਧਾਰ ਲਿਆ, ਸਵਾਸਾਂ ਰੂਪੀ ਧਾਗੇ ਚ ਪਾ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਰੋ ਕੇ ਗਲ ਚ ਵਿਭੂਖਣ ਜਾਣ ਕੇ ਹਿਰਦੇ ਰੂਪੀ ਗਲ ਚ ਧਾਰਨ ਕਰ ਲਿਆ, ਸੋ ਪੜ੍ਹਿਆ ਸੋ ਪੰਡਿਤ ਬੀਨਾ, ਉਹੀ ਪੜ੍ਹਿਆ ਲਿਖਿਆ ਪੰਡਿਤ ਵਿਦਵਾਨ ਹੈ, ਉਹੀ ਬੀਨਾ ਸੁੰਦਰ ਹੈ, ਵਾਹਿਗੁਰੂ ਪਰਮੇਸ਼ਰ ਦੀ ਉਸੇ ਦੇ ਉੱਪਰ ਕਿਰਪਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਖਾਲਸਾ ਜੀ ਬਖਸ਼ਿਆ ਸੀ। ਦੱਖਣੀ ਓਅੰਕਾਰ ਦੀ ਬਾਣੀ ਦੀ ਇੱਥੇ ਸੰਪੂਰਨਤਾਈ ਹੋਈ ਹੈ। ਓਅੰਕੇਸ਼ਵਰ ਦਾ ਮੰਦਿਰ ਹੈ ਨਰਮਦਾ ਨਦੀ ਦੇ ਕਿਨਾਰੇ ਉੱਪਰ, ਉੱਥੇ ਬੈਠ ਕੇ 54 ਪੌੜੀਆਂ ਵਾਲੀ ਅੰਮ੍ਰਿਤ ਰੂਪ ਬਾਣੀ ਸਤਿਗੁਰੂ ਨੇ ਕਿਰਪਾ ਕਰਕੇ ਫਰਮਾਈ, ਆਪਣੇ ਹਿਰਦੇ ਚ ਵਸ ਜਾਵੇ, ਗੁਰੂ ਕੀ ਰਹਿਮਤ ਹੋਵੇ, ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ।
ਸੱਚੇ ਪੱਟੇ ਸੱਚ ਮਨ, ਪੜ੍ਹੀਐ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।